그럼. 예, 우왕가르 사트나암 카르타푸르크 네르파오 네르베르 अकाल मूरत आजुनी सैपं गुर प्रसाद धन वाहिगुरु साहिब जी साची लिवे बिन देह निमानी देह निमानी लिवे बाजों क्या करे वेचारिया तुद बाज समरथ कोई नाही कृपा कर बनवारिया इस नाओ होर थाओ नाही शब्द लाग सवारिया कहे नानक लिवे बाजों क्या करे वेचारिया कहे नानक लिवे बाजों क्या करे वेचारिया परम सम्मान योग चवर तक दे मालक जुगो जुग अटल साहिब श्री गुरु ग्रंथ साहिब महाराज जी दे पावन पवित्र मुबारक चरना अंदर जुड़ बैठे गुरु प्यार वाले सत्संगी जनों अपार बख्शिश कृपा सतगुरु जी दी होई है जो लंबे समय तो सतगुरु जी दी पावन बाणी दा कीर्तन पैसा पासों आप जी ने सरवण कीता है। आओ कुछ समय वास्ते सतगुरु जी दी पावन विचार दे नाल जुड़न दा यतन करिए तां जो असी अपने जीवन नू गुरबाणी तो ज्ञान गुरु तो सिर दे के आप चंगे बन के समाज नू चंगा बनाउण दी कोशिश करिए जतन करिए। विचारां नू आरंभ करन तो पहला सारे ही बड़े प्यार अदब दे नाल बुलाओ फतेह आखो जी वाहिगुरु जी का खालसा वाहिगुरु जी की फतेह। आप जी ने कीर्तन सरवण किया है धन गुरु अमरदास महाराज जी की पावन बाणी विचों शब्द पढ़े गए हैं और बड़ा प्यारा बचन अखीर ते पढ़िया गया है कहे नानक ए शरीर परवान हुआ। गुरु अमरदास महाराज जी ने शरीर की गुरबाणी विच बड़ी गल कीती। देखो समाज विच बड़े बड़े कार्ज ऐसे ने जिन्हां नूं मनुख प्रवान करदे आए ने, दुनिया ते बड़े काम हो रहे ने, ਕੋਈ ਸੜਕ ਬਣ ਰਹੀ ਹੈ ਉਹਨੂੰ ਕੋਈ ਆਣ ਕੇ ਵੇਖਦਾ ਉਹਨੂੰ ਪ੍ਰਵਾਨ ਕਰਦਾ ਠੀਕ ਹੈ ਕਿ ਗਲਤ ਹੈ। ਬੜੇ ਕੰਮ ਹੋ ਰਹੇ ਨੇ, ਬੜੇ ਕਾਰਜ ਹੋ ਰਹੇ ਨੇ ਸਮਾਜ ਦੇ ਵਿੱਚ, ਤੇ ਉਹਨਾਂ ਕਾਰਜਾਂ ਨੂੰ ਕੌਣ ਪ੍ਰਵਾਨ ਕਰ ਰਿਹਾ ਜੀ? ਮਨੁੱਖ ਪ੍ਰਵਾਨ ਕਰ ਰਿਹਾ। ਉਹਨਾਂ ਕਾਰਜਾਂ ਦੇ ਵਿੱਚ ਚੰਗਾ ਕੀ ਹੈ ਤੇ ਮਾੜਾ ਕੀ, ਇਹ ਕੌਣ ਦੱਸ ਰਿਹਾ? ਇਹ ਮਨੁੱਖ ਦੱਸ ਰਿਹਾ। ਪਰ ਹੈਰਾਨਗੀ ਦੀ ਗੱਲ, ਇਸ ਸਰੀਰ ਨੂੰ ਕੌਣ ਦੱਸੇਗਾ ਪ੍ਰਵਾਨ ਹੋਇਆ ਕਿ ਨਹੀਂ ਹੋਇਆ? ਇਸ ਸਰੀਰ ਨੂੰ ਪ੍ਰਵਾਨ ਹੋਏ ਨੂੰ ਦੱਸੇਗਾ ਗੁਰੂ ਦਾ ਸ਼ਬਦ, ਗੁਰਬਾਣੀ, ਗਿਆਨ। ਜਿਸ ਦਿਨ ਸਰੀਰ ਪ੍ਰਵਾਨ ਹੋਏਗਾ ਉਸ ਦਿਨ ਸਰੀਰ ਦੇ ਵਿੱਚੋਂ ਬੜੇ ਕਾਰਜ ਐਸੇ ਨਿਕਲਣਗੇ ਜਿਹੜੇ ਸਮਾਜ ਨੂੰ ਬੜੀ ਸੇਧ ਦੇਣਗੇ, ਸਮਾਜ ਦੇ ਵਿੱਚ ਬੜੇ ਭਲਾਈ ਵਾਲੇ ਕੰਮ ਕਰਨਗੇ ਜਿਹੜੇ ਪ੍ਰਵਾਨ ਹੋਏ ਸਰੀਰ ਦੇ ਵਿੱਚੋਂ ਨਿਕਲਣਗੇ। ਜਿਹੜਾ ਪ੍ਰਵਾਨ ਹੋਇਆ ਸਰੀਰ ਗੁਰੂ ਵੱਲੋਂ, ਗਿਆਨ ਵਾਲੇ ਪਾਸਿਓਂ ਜਿਹੜਾ ਸਰੀਰ ਪ੍ਰਵਾਨ ਹੋਇਆ, ਮੈਂ ਬੇਨਤੀ ਕਰ ਰਿਹਾ ਸੀ, ਬੜੇ ਕਾਰਜ ਨੇ ਜਿਹੜੇ ਇਨਸਾਨ ਪ੍ਰਵਾਨ ਕਰਦੇ ਨੇ। ਇੱਥੇ ਦੁਨੀਆਂ ਦਾ ਕੋਈ ਵੀ ਇਨਸਾਨ ਕਿਸੇ ਦੇ ਸਰੀਰ ਨੂੰ ਪ੍ਰਵਾਨ ਨਹੀਂ ਕਰ ਸਕਦਾ। ਇੱਥੇ ਪ੍ਰਵਾਨ ਕਰੇਗਾ ਗੁਰੂ ਤੇ ਗੁਰੂ ਦਾ ਸ਼ਬਦ ਗਿਆਨ, ਉਹ ਪ੍ਰਵਾਨ ਕਰੇਗਾ ਇਹ ਸਰੀਰ ਵਾਕਿਆ ਹੀ ਗੁਰੂ ਦੀ ਕਸਵੱਟੀ ਤੇ ਠੀਕ ਹੈ, ਇਹ ਮਨੁੱਖ ਵਾਕਿਆ ਹੀ ਇਹਦੇ ਕਾਰਜ ਗੁਰੂ ਵਾਲੇ ਹਨ, ਇਹ ਮਨੁੱਖ ਵਾਕਿਆ ਹੀ ਜਿਹੋ ਜਿਹਾ ਬਾਹਰੋਂ ਦਿਖ ਰਿਹਾ ਵਾਕਿਆ ਇਹੋ ਜਿਹਾ ਅੰਦਰੋਂ ਹੈ, ਇਹ ਮਨੁੱਖ ਖੁਦ ਆਪ ਜਾਣਦਾ ਤੇ ਇਹਨੂੰ ਪ੍ਰਵਾਨ ਕਰੇਗਾ ਗੁਰੂ। ਸ਼ਬਦ ਪੜਿਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਅਨੰਦ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ, 6 ਨੰਬਰ ਪੌੜੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਪਿਆਰਾ ਉਪਦੇਸ਼ ਦਿੱਤਾ ਗੁਰਬਾਣੀ ਦੇ ਵਿੱਚ। ਸਮੇਂ ਸਮੇਂ ਸਿਰ ਇਨਸਾਨ ਨੂੰ ਸੇਧ ਦਿੱਤੀ ਗਈ, ਇਨਸਾਨ ਆਪਣੇ ਜੀਵਨ ਨੂੰ ਸੁਚੱਜਾ ਬਣਾਵੇ, ਚੰਗਾ ਬਣਾਵੇ, ਚੰਗਾ ਬਣਾ ਕੇ ਸਮਾਜ ਵਿੱਚ ਵਿਚਰੇ, ਸਮਾਜ ਵਿੱਚ ਵਿਚਰੇਗਾ ਤੇ ਤਾਂ ਜਾ ਕੇ ਸਮਾਜ ਸ਼ੁੱਧ ਹੋਏਗਾ, ਸਹੀ ਹੋਏਗਾ। ਇੱਕ ਮਨੁੱਖ ਹੈ, ਇੱਕ ਮਨੁੱਖ ਹੀ ਹੈ ਜਿਹੜਾ ਸਮਾਜ ਨੂੰ ਚੰਗਾ ਬਣਾ ਸਕਦਾ, ਬਾਕੀ ਹੋਰ ਕਿਸੇ ਜਾਨਵਰ ਦੇ ਕੋਲ, ਕਿਸੇ ਹੋਰ ਕੋਲ ਇੰਨੀ ਤਾਕਤ ਨਹੀਂ ਹੈ ਕਿ ਉਹ ਸਮਾਜ ਨੂੰ ਕੋਈ ਚੰਗੀ ਸੇਧ ਦੇ ਕੇ ਤੇ ਚੰਗੇ ਇਨਸਾਨ ਪੈਦਾ ਕਰ ਸਕੇ। ਇੱਕ ਮਨੁੱਖ ਹੈ, ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਸਾਚੀ ਲੇਵੇ ਬਿਨ ਦੇਹ ਨਿਮਾਣੀ। ਹੁਣ ਦੇਹ ਕਿਹਾ ਗਿਆ ਸਰੀਰ ਨੂੰ, ਵੈਸੇ ਕਈਆਂ ਸਰੀਰਾਂ ਦੇ ਵਿੱਚ ਨਾ ਕਮੀ ਨਹੀਂ ਕੋਈ ਵੀ ਹੁੰਦੀ, ਅੱਖਾਂ ਵੀ ਦੋਵੇਂ ਚੰਗਾ ਵਧੀਆ ਕੰਮ ਕਰਦੀਆਂ, ਵਧੀਆ ਵੇਖਦੀਆਂ ਅੱਖਾਂ, ਕੰਨ ਵਧੀਆ ਸੁਣਦੇ ਆ, ਹੁਣ ਕਮੀ ਕੋਈ ਨਹੀਂ ਸਰੀਰ ਵਿੱਚੋਂ, ਕੋਈ ਵੀ ਕਮੀ ਨਹੀਂ, ਵਧੀਆ ਵਧੀਆ ਹੱਥ ਪੈਰ ਕੰਮ ਕਰਦੇ ਨੇ, ਵਧੀਆ ਸਾਰਾ ਸਰੀਰ ਕੰਮ ਕਰਦਾ। ਪਰ ਸਤਿਗੁਰੂ ਆਖਦੇ ਹੋ ਸਕਦਾ ਫਿਰ ਵੀ ਦੇਹ ਨਿਮਾਣੀ ਹੋਵੇ, ਤਰਸਯੋਗ। ਨਿਮਾਣੀ ਦਾ ਮਤਲਬ ਤਰਸਯੋਗ, ਜਿਹਦੇ ਅੰਦਰ ਗੁਣ ਨਹੀਂ ਹੈ, ਜਿਹੜੀ ਸਮਾਜ ਨੂੰ ਚੰਗੀ ਸੇਧ ਨਹੀਂ ਦੇ ਸਕਦੀ, ਜਿਹੜੀ ਦੇਹ ਸਮਾਜ ਦੇ ਵਿੱਚ ਭਲਾਈ ਦੇ ਚੰਗੇ ਕੰਮ ਨਹੀਂ ਕਰ ਸਕਦੀ। ਹੋ ਸਕਦਾ ਉਹ ਦੇਹ ਵੇਖਣ ਨੂੰ ਬੜੀ ਵਧੀਆ ਹੋਵੇ, ਵੇਖਣ ਨੂੰ ਉਹਦੇ ਵਿੱਚ ਕੋਈ ਵੀ ਕਮੀ ਨਾ ਹੋਵੇ, ਪਰ ਸੱਚ ਤੋਂ ਬਿਨਾਂ, ਸਾਚੀ ਲੇਵੇ ਬਿਨ, ਸੱਚ ਤੋਂ ਬਿਨਾਂ ਉਹ ਦੇਹ, ਉਹ ਸਰੀਰ ਤਰਸਯੋਗ ਹੈ। ਜਿੰਨਾ ਵੀ ਤਰਸ ਕੀਤਾ ਜਾ ਸਕੇ ਉਸ ਸਰੀਰ ਤੇ ਉਹ ਕੀਤਾ ਜਾਣਾ ਚਾਹੀਦਾ, ਕਿਉਂਕਿ ਉਹ ਸਰੀਰ ਜਿਹੜਾ ਹੈ ਉਹ ਧਰਤੀ ਤੇ ਭਾਰ ਹੈ, ਕਿਉਂਕਿ ਗਿਆਨ ਤੋਂ ਬਿਨਾਂ, ਸਮਝ ਤੋਂ ਬਿਨਾਂ, ਸੋਝੀ ਤੋਂ ਬਿਨਾਂ ਨਿਮਾਣੀ ਦੇਹ ਤੁਰੀ ਫਿਰਦੀ ਤੇ ਨਿਮਾਣੀ ਦੇਹ ਬੜੇ ਨੁਕਸਾਨ ਕਰਦੀ ਸਮਾਜ ਦੇ ਵਿੱਚ। ਅੱਜ ਵੇਖੋ ਜਿੰਨਾ ਵੀ ਨੁਕਸਾਨ ਹੈ ਕੌਣ ਕਰ ਰਿਹਾ? ਮਨੁੱਖ ਕਰ ਰਿਹਾ ਨਾ। ਜਿੰਨਾ ਵੀ ਖਤਰਾ, ਕਿਹਦੇ ਕੋਲੋਂ ਖਤਰਾ? ਮਨੁੱਖ ਦੇ ਕੋਲੋਂ ਖਤਰਾ, ਮਨੁੱਖ ਨੂੰ ਮਨੁੱਖ ਦੇ ਕੋਲੋਂ ਖਤਰਾ, ਮਨੁੱਖ ਨੂੰ ਮਾਰਨ ਦੇ ਜਿੰਨੇ ਵੀ ਸਾਧਨ ਤਿਆਰ ਕੀਤੇ ਜਾ ਰਹੇ ਕੌਣ ਕਰ ਰਿਹਾ? ਇੱਕ ਮਨੁੱਖੀ ਤੇ ਕਰ ਰਿਹਾ ਹੈ। ਤੇ ਸਤਿਗੁਰੂ ਕਹਿੰਦੇ ਫਿਰ ਦੇਹ ਵੇਖਣ ਨੂੰ ਬੜੀ ਵਧੀਆ ਲੱਗਦੀ ਹੈ, ਪਰ ਗਿਆਨ ਤੋਂ ਬਿਨਾਂ, ਸੱਚ ਤੋਂ ਬਿਨਾਂ ਨਿਮਾਣੀ ਹੈ। ਸੱਚ ਤੋਂ ਬਿਨਾਂ ਇਹਦੀ ਕੋਈ ਹੋਂਦ ਨਹੀਂ, ਸੱਚ ਤੋਂ ਬਿਨਾਂ ਇਹਦੇ ਅੰਦਰ ਕੋਈ ਵੀ ਗੁਣ ਨਹੀਂ, ਸੱਚ ਤੋਂ ਬਿਨਾਂ ਇਹ ਟੁੱਟੀ ਹੋਈ ਦੇਹ ਹੈ, ਵਿਖੜੀ ਹੋਈ ਦੇਹ ਆ। ਹੁਣ ਇੱਕ ਗੱਲ ਯਾਦ ਰੱਖਿਓ, ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਦੇਹ ਜਿਹੜੀ ਹੈ ਨਾ ਨਿਮਾਣੀ ਹੈ, ਤਰਸਯੋਗ ਹੈ। ਸ਼ਬਦ ਦੇਹ ਵਰਤਿਆ ਗਿਆ, ਦੇਹ ਸ਼ਬਦ ਸਰੀਰ ਵਾਸਤੇ ਵਰਤਿਆ ਜਾਂਦਾ ਹੈ, ਪਰ ਭੁਲੇਖਾ ਵੇਖੋ ਕਿੱਡਾ ਵੱਡਾ ਪਾਇਆ ਗਿਆ। ਜਿਵੇਂ ਜਿਵੇਂ ਬੰਦਾ ਅਣਜਾਣ ਹੁੰਦਾ ਗਿਆ ਆਪਣੇ ਧਰਮ ਵਾਲੇ ਪਾਸਿਓਂ, ਅਣਜਾਣ ਹੁੰਦਾ ਗਿਆ ਗੁਰੂ ਵਾਲੇ ਪਾਸਿਓਂ, ਬਾਣੀ ਵਾਲੇ ਪਾਸਿਓਂ, ਜਿਵੇਂ ਜਿਵੇਂ ਟੁੱਟਦਾ ਗਿਆ, ਇਹੋ ਹੀ ਸ਼ਬਦ ਅਗਲਿਆਂ ਨੇ ਲਿਆ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦਿੱਤਾ। ਯਾਦ ਰੱਖਿਓ, ਜਦੋਂ ਵੀ ਕੋਈ ਪਾਸਾ ਪਲਟਣਾ ਹੋਵੇ, ਜਦੋਂ ਵੀ ਕਿਸੇ ਨੂੰ ਗਲਤ ਜਗ੍ਹਾ ਦੇ ਨਾਲ ਜੋੜਨਾ ਹੋਵੇ, ਉਦੋਂ ਸ਼ਬਦ ਬਦਲੇ ਜਾਂਦੇ ਨੇ, ਸਿਧਾਂਤ ਬਦਲੇ ਜਾਂਦੇ ਨੇ, ਵਿਚਾਰਾਂ ਬਦਲੀਆਂ ਜਾਂਦੀਆਂ ਨੇ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਦੇਹ ਨਿਮਾਣੀ ਹੈ, ਸਰੀਰ ਨੂੰ ਆਖਿਆ ਗਿਆ, ਸਾਡੇ ਸਰੀਰ ਨੂੰ ਆਖਿਆ ਗਿਆ ਕਿ ਬੜੀ ਇਹ ਸੱਚ ਤੋਂ ਬਿਨਾਂ, ਗਿਆਨ ਤੋਂ ਬਿਨਾਂ ਇਹ ਦੇਹ ਬੜੀ ਨਿਮਾਣੀ ਹੈ। ਪਰ ਇਹ ਸ਼ਬਦ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਗਿਆ, ਜਾਂ ਸਾਡੇ ਲੋਕ ਸਾਡੀਆਂ ਲੋਕਾਂ ਵਿੱਚੋਂ ਕਈਆਂ ਨੇ ਆਖ ਦਿੱਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇਹ ਨੇ, ਜਾਂ ਇੱਕ ਬਹੁਤ ਵੱਡਾ ਭੁਲੇਖਾ ਖੜਾ ਕਰ ਦਿੱਤਾ ਜਿਹੜਾ ਅਸੀਂ ਦੋਹਰਾ ਪੜ੍ਹਦੇ ਹਾਂ, ਬੜਾ ਵੱਡਾ ਭੁਲੇਖਾ ਉਹਨੇ ਖੜਾ ਕੀਤਾ। ਵੱਖਰੀ ਗੱਲ ਕਿ ਉਹ ਦੋਹਰਾ ਵੀ ਜੋ ਸੀ ਉਹਨੂੰ ਤੋੜ ਕੇ ਉਹਦਾ ਰੂਪ ਬਦਲ ਕੇ ਸਾਡੇ ਸਾਹਮਣੇ ਆਇਆ। ਜੋ ਅੱਜ ਪੜ੍ਹਿਆ ਜਾਂਦਾ ਉਹ ਹੈ ਨਹੀਂ ਸੀ, ਰੂਪ ਬਦਲ ਕੇ ਜਦੋਂ ਇਹੋ ਜਿਹਾ ਪੜ੍ਹਿਆ ਗਿਆ ਤੇ ਅਸੀਂ ਵਾਕਿਆ ਲੋਕ ਮਜਬੂਰ ਹੋਏ ਕਿ ਵਾਕਿਆ ਇਹ ਵੀ ਇੱਕ ਦੇਹ ਆ। ਹੁਣ ਜਦੋਂ ਦੇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ ਤੇ ਭੁਲੇਖਾ ਬੜਾ ਵੱਡਾ ਖੜਾ ਹੋਇਆ। ਪੁਜਾਰੀ ਜਾਣਦਾ ਸੀ ਇਹਨਾਂ ਨੂੰ ਸਿੱਧਾ ਤੋੜਾਂਗੇ ਤੇ ਬੜਾ ਟਾਈਮ ਲੱਗਣਾ, ਕੋਈ ਨਾ ਕੋਈ ਦਲੀਲ ਰੱਖਦਾ ਅਗਲਾ, ਕੋਈ ਨਾ ਕੋਈ ਵਿਚਾਰ ਰੱਖਦਾ ਕਿਸੇ ਨੂੰ। ਹੁਣ ਇੱਕ ਬੱਚਾ ਹੀ ਹੈ, ਬੱਚੇ ਦੇ ਕੋਲੋਂ ਕੋਈ ਛੋਟਾ ਜਿਹਾ ਕੋਈ ਕੀਮਤੀ ਖਿਡੌਣਾ ਲੈਣ ਵਾਸਤੇ ਉਹਨੂੰ ਦੂਜਾ ਕੋਈ ਡੁਪਲੀਕੇਟ ਕੋਈ ਹੋਰ ਖਿਡੌਣਾ ਉਹਦੇ ਹੱਥ 'ਚ ਫੜਾਉਣਾ ਪੈਂਦਾ। ਹੁਣ ਪੁਜਾਰੀ ਬੜਾ ਚਲਾਕ ਸੀ, ਉਹ ਜਾਣਦਾ ਸੀ, ਉਹਨੇ ਘੁਮਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਭ ਤੋਂ ਪਹਿਲਾਂ ਸ਼ਬਦ ਜੋੜਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਦੇਹ ਸ਼ਬਦ ਜੋ ਕਿ ਦੇਹ ਸਰੀਰ ਨੂੰ ਆਖਿਆ ਜਾਂਦਾ। ਸਾਡੇ ਸਰੀਰ ਨੂੰ ਗੁਰੂ ਅਮਰਦਾਸ ਜੀ ਨੇ ਆਖਿਆ ਸਾਚੀ ਲੇਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲੇਵੇ ਬਾਝੋਂ। ਪਰਮਾਤਮਾ ਦੇ ਗਿਆਨ ਤੋਂ ਬਿਨਾਂ, ਸਿਧਾਂਤ ਤੋਂ ਬਿਨਾਂ ਇਹ ਦੇਹ ਨਿਮਾਣੀ ਆ, ਗਿਆਨ ਤੋਂ ਬਿਨਾਂ ਇਹ ਦੇਹ ਬੇਸਮਝ ਆ। ਪਰ ਜਦੋਂ ਸਰੀਰ ਦੇ ਬਰਾਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਦੇਹ ਸ਼ਬਦ ਜੋੜ ਕੇ ਬਰਾਬਰ ਖੜਾ ਕਰ ਦਿੱਤਾ, ਇੱਥੋਂ ਸਾਰਾ ਕੁਝ ਪੈਦਾ ਹੋਇਆ। ਫਿਰ ਕੀ ਪੈਦਾ ਹੋਇਆ ਜੀ? ਭੋਗ ਲਾਉਣਾ। ਹੁਣ ਜਦੋਂ ਦੇਹ ਸ਼ਬਦ ਜੁੜਿਆ, ਹੁਣ ਸਾਰਾ ਸਿਸਟਮ ਇੱਥੋਂ ਹਿੱਲਿਆ ਸਾਰਾ। ਦੇਹ ਸ਼ਬਦ ਜੁੜਿਆ, ਅਗਲਿਆਂ ਨੇ ਇਸ਼ਨਾਨ ਕਰਵਾਉਣਾ ਸ਼ੁਰੂ ਕਰ ਦਿੱਤਾ, ਅਗਲਿਆਂ ਨੇ ਇਹਨੂੰ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਉੱਥੇ ਬੁਰਸ਼ ਵੀ ਕਰਾਉਂਦੇ ਨੇ, ਸੈਰ ਵੀ ਕਰਾਉਂਦੇ ਨੇ, ਸਾਰਾ ਕੁਝ ਕਰਾਈ ਜਾਂਦੇ ਹੋ। ਉਹਨਾਂ ਨੇ ਫਿਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਲਿਆ ਕੇ ਰੱਖੇ ਸਾਹਮਣੇ, ਤਰ੍ਹਾਂ ਤਰ੍ਹਾਂ ਦੇ। ਇਹ ਸਾਰਾ ਕੁਝ ਕਿਦੋਂ ਹੋਇਆ ਭਲਾ? ਜਦੋਂ ਦੇਹ ਸ਼ਬਦ ਜੁੜਿਆ ਸਤਿਗੁਰੂ ਜੀ ਦੇ ਨਾਲ। ਬਹੁਤੇ ਲੋਕ ਸਾਡੇ ਵੀ ਦੇਹ ਵਰਤਦੇ, ਦੇਹ ਗਿਆ ਗੁਰੂ ਸਾਹਿਬ ਜੀ ਦੇ ਅੰਗ ਆ ਜੀ, ਅੰਗ ਵੀ ਜਿਵੇਂ ਸਾਡੇ ਹੱਥ ਆ, ਉਂਗਲਾਂ ਏ, ਇਹ ਇਹਨਾਂ ਨੂੰ ਅੰਗ ਆਖਿਆ ਜਾਂਦਾ। ਅੰਗ ਸ਼ਬਦ ਵਰਤਿਆ, ਦੇਹ ਸ਼ਬਦ ਵਰਤਿਆ, ਬੜਾ ਵੱਡਾ ਭੁਲੇਖਾ ਖੜਾ ਹੋ ਗਿਆ ਤੇ ਸਾਡੇ ਲੋਕ ਅਣਜਾਣ ਸਨ, ਇਹ ਸਮਝ ਨਹੀਂ ਸਕੇ। ਗੱਲ ਬੜੀ ਘੁੰਮ ਰਹੀ ਹੈ। ਹੁਣ ਗਿਆਨ ਕਹਿ ਕੇ ਕੋਈ ਭੋਜਨ ਥੋੜਾ ਖਵਾਇਆ ਗਿਆ ਗੁਰੂ ਸਾਹਿਬ ਨੂੰ? ਦੱਸੋ ਜੀ, ਆਪਾਂ ਕਹੀਏ ਜੀ ਸਾਡਾ ਗੁਰੂ ਗਿਆਨ ਆ, ਹੈ ਤੇ ਗਿਆਨ ਹੀ ਹੈ। ਹੁਣ ਗਿਆਨ ਕਹਿ ਕੇ ਭੋਜਨ ਨਹੀਂ ਛਕਾਇਆ ਜਾਣਾ? ਹੁਣ ਅਗਲੇ ਨੇ ਭੋਜਨ ਛਕਾਉਣ ਵਾਸਤੇ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਆਪਣੇ ਪੇਟ ਦੀ ਪੂਰਤੀ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਨਾਲ ਸ਼ਬਦ ਜੋੜਿਆ ਗਿਆ ਦੇ। ਹੁਣ ਦੇ ਭੋਜਨ ਦੇ ਛਕਦੀ ਹੈ, ਤੁਸੀਂ ਕਿਵੇਂ ਕਹੋਗੇ ਗੁਰੂ ਸਾਹਿਬ ਭੋਜਨ ਨਹੀਂ ਛਕਦੇ? ਕਿਉਂਕਿ ਦੇ ਤੁਸੀਂ ਆਪ ਆਖਦੇ ਜੋ, ਸਮਾਂ ਲੱਗੇਗਾ। ਜੋ ਦੁਬਧਾ ਸਾਡੇ ਵਿੱਚ ਪਾਈ ਗਈ ਹੈ ਨਾ, ਇਹਨੂੰ ਕੱਢਣ ਵਾਸਤੇ ਜੋ ਦੁਬਧਾ ਅੱਜ ਸਮਾਜ ਦੇ ਵਿੱਚ ਖੜੀ ਹੋਈ ਹੈ, ਇਹਨੂੰ ਕੱਢਣ ਵਾਸਤੇ ਬੜੇ ਸਿਆਣਿਆਂ ਦੀ ਲੋੜ ਹੈ। ਜਿੱਦਣ ਸਿਆਣੇ ਲੋਕ ਗਿਆਨ ਦੇ ਨਾਲ ਸਮਝੇ ਹੋਏ ਲੋਕ ਸਮਾਜ ਦੇ ਵਿੱਚ ਆਉਣਗੇ, ਉਦੋਂ ਆਪਣੇ ਆਪ ਸਮਾਜ ਦੇ ਮਸਲੇ ਸਾਰੇ ਸੁਲਝਣੇ ਸ਼ੁਰੂ ਹੋ ਜਾਣਗੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨਿਮਾਣੀ ਦੇਹ ਆ, ਇਹਦੇ ਅੰਦਰ ਗੁਣ ਪੈਦਾ ਹੋਣਗੇ ਨਾ ਗੁਣ। ਕੋਈ ਵੀ ਕਾਰਜ ਵੇਖ ਲਓ, ਉਹਦੇ ਵਿੱਚ ਗੁਣ ਜ਼ਰੂਰੀ ਹੈ। ਕੋਈ ਵੀ ਕੰਮ ਕਰਨ ਵਾਸਤੇ ਗੁਣ ਜ਼ਰੂਰੀ ਹੈ। ਉਹ ਗੁਣ ਜਿੱਦਣ ਪ੍ਰਗਟ ਹੋਣਗੇ ਨਾ, ਉਸੇ ਦਿਨ ਬੰਦਾ ਤੁਰ ਸਕਦਾ। ਜਦੋਂ ਗੁਣ ਆਏਗਾ ਫਿਰ ਉਸੇ ਕੰਮ ਨੂੰ ਕਰਨਾ ਕੰਪਲੀਟ ਕਰੇਗਾ। ਪੁਜਾਰੀ ਨੇ ਸੋਚਿਆ ਕਿ ਇਹਨਾਂ ਦੀ ਬਾਣੀ ਤੇ ਮੇਰੀ ਮੂਰਤੀ ਨੂੰ ਆਖਦੀ ਹੈ ਤੇ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁੱਖ ਛਾਰ, ਇਹਨਾਂ ਦੀ ਬਾਣੀ ਆਖਦੀ ਮੂਰਤੀ ਦੇ ਮੂੰਹ ਦੇ ਵਿੱਚ ਤੇ ਸਵਾਹ ਵੀ ਨਹੀਂ ਪੈਂਦੀ। ਉਹ ਕਹਿੰਦਾ ਫਿਰ ਇੱਦਾਂ ਗੱਲ ਨਹੀਂ ਬਣਨੀ, ਫਿਰ ਸਕੀਮਾਂ ਉਹਨੇ ਬੜੀਆਂ ਲਾਈਆਂ, ਸਕੀਮਾਂ ਸ਼ੁਰੂ ਤੋਂ ਬੜੀਆਂ ਲਾਉਂਦਾ ਸੀ। ਫਿਰ ਹੁਣ ਕਿੱਡਾ ਵੱਡਾ ਸ਼ਬਦ ਪ੍ਰਚਲਿਤ ਹੋ ਗਿਆ ਦੇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ, ਤੇ ਸਾਨੂੰ ਮਜਬੂਰੀ ਵੱਸ ਅਸੀਂ ਫਸੇ ਹੋਏ ਹਾਂ, ਕਿਉਂਕਿ ਸਾਨੂੰ ਸਮਾਜ ਦੇ ਵਿੱਚ ਚੰਗੀ ਸੇਧ ਦੇਣ ਵਾਸਤੇ ਚੰਗੇ ਲੋਕ ਨਹੀਂ ਮਿਲ ਰਹੇ। ਅਜੇ ਚੰਗੇ ਆਗੂ ਨਹੀਂ ਮਿਲ ਰਹੇ, ਅਜੇ ਸੁਲਝੇ ਹੋਏ ਵਿਦਵਾਨ ਨਹੀਂ ਮਿਲ ਰਹੇ ਜਿਹੜੇ ਸਾਡੇ ਮੂੰਹ ਦੇ ਵਿੱਚੋਂ ਇਹ ਸ਼ਬਦ ਮਕਾਏ ਦੇਣ ਕੇ ਪ੍ਰਗਟ ਗੁਰਾਂ ਕੀ ਦੇ ਮਿਲ ਨਹੀਂ ਰਹੇ ਅਜੇ। ਹੋ ਸਕਦਾ ਸਮਾਂ ਆਏਗਾ, ਗੁਰੂ ਕਿਰਪਾ ਕਰੇਗਾ, ਜਿੱਦਣ ਸਮਾਂ ਆਏਗਾ ਉਦਣ ਸਮੇਂ ਦੇ ਨਾਲ ਨਾਲ ਚੰਗੇ ਸਮਾਜ ਦੀ ਇੱਕ ਸਿਰਜਣਾ ਹੋਏਗੀ, ਚੰਗੇ ਸਿਧਾਂਤਾਂ ਦੀ ਇੱਕ ਫਿਰ ਸਿਰਜਣਾ ਹੋਏਗੀ। ਗੁਰੂ ਅਮਰਦਾਸ ਮਹਾਰਾਜ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ ਨਾ, ਬੜੀ ਬਜ਼ੁਰਗ ਅਵਸਥਾ ਹੈ, ਜਿਸ ਅਸੀਂ ਸਿੱਖਣਾ ਚਾਹੀਏ ਨਾ ਅਸੀਂ ਬੜਾ ਕੁਝ ਸਿੱਖ ਸਕਦੇ ਹਾਂ। ਜਿਹੜੇ ਬਜ਼ੁਰਗ ਅੱਜ ਵਿਹਲੇ ਹੋ ਕੇ ਬਹਿ ਗਏ ਨਾ ਅੱਜ ਕੰਮਾਂ ਕਾਰਾਂ ਤੋਂ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਤੋਂ ਸੇਧ ਲੈ ਲੈਣ। ਬੜੇ 70 ਸਾਲ ਦੇ ਲਾਗੇ ਸਾਗੇ ਉਮਰ ਸੀ ਜਦੋਂ ਆਹ ਆਨੰਦ ਸਾਹਿਬ ਜੀ ਦੀ ਬਾਣੀ ਉਹਨਾਂ ਨੇ ਉਚਾਰਨ ਕੀਤੀ, ਜਦੋਂ ਉਹਨਾਂ ਦੀ ਰਸਨਾ ਤੋਂ ਇਹ ਬਾਣੀ ਉਚਾਰਨ ਕੀਤੀ ਹੋਈ, ਕਿੱਡੀ ਪਿਆਰੀ ਬਾਣੀ ਹੈ। ਕਿਵੇਂ ਸਰੀਰ ਦੀ ਗੱਲ ਕੀਤੀ ਸਤਿਗੁਰੂ ਜੀ, ਇੰਨਾ ਚਿਰ ਸਰੀਰ ਕੰਪਲੀਟ ਨਹੀਂ ਨਾ ਉਹਨਾਂ ਚਿਰ ਸਮਾਜ ਦੇ ਵਿੱਚ ਚੰਗੇ ਕੰਮ ਨਹੀਂ ਹੋ ਸਕਦੇ। ਔਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੜੇ ਇਹੋ ਜਿਹੇ ਸਮਾਜ ਨੂੰ ਸੇਧ ਦੇਣ ਵਾਲੇ ਕਾਰਜ ਕੀਤੇ, ਜਿਵੇਂ ਸਤੀ ਕਰਨਾ ਸੀ ਔਰਤ ਨੂੰ ਨਾਲ ਸਤੀ ਕੀਤਾ ਜਾਂਦਾ ਸੀ, ਮਰਿਆਦਾ ਲੰਗਰ ਦੀ ਮਰਿਆਦਾ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਲਾਗੂ ਕਰਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਾ, ਅਕਬਰ ਜਿਹੜਾ ਗੁਰੂ ਪਾਤਸ਼ਾਹ ਜੀ ਦੇ ਕੋਲ ਬੈਠਾ ਆ, ਹੁਣ ਗੁਰੂ ਘਰ ਦਾ ਸਿਧਾਂਤ ਵੇਖੋ ਕਿੱਡਾ ਪਿਆਰਾ ਹੈ। ਅਕਬਰ ਗੁਰੂ ਪਾਤਸ਼ਾਹ ਜੀ ਦੇ ਕੋਲ ਬੈਠਾ ਹੋਇਆ ਜਗੀਰਾ ਲਾਉਣ ਦੀ ਗੱਲ ਕਰਦਾ, ਦੱਸੋ ਤੇ ਮੈਂ ਜਗੀਰਾ ਲਾ ਦਿਆਂ, ਤੁਸੀਂ ਜੋ ਕਹੋਗੇ ਮੈਂ ਉਹ ਕਰ ਦਿਆਂਗਾ, ਅਕਬਰ ਕਹਿ ਰਿਹਾ ਗੁਰੂ ਅਮਰਦਾਸ ਜੀ। ਪਰ ਜਿਹੜਾ ਬੰਦਾ ਅੱਜ ਲਾਲਚੀ ਵੱਸ ਹੋ ਕੇ ਕੁਝ ਦੇ ਰਿਹਾ ਨਾ, ਕੱਲ ਨੂੰ ਮਿਹਣਾ ਵੀ ਮਾਰੇਗਾ, ਇਹ ਗੱਲ ਯਾਦ ਰੱਖਿਓ। ਜਿਹੜਾ ਅੱਜ ਅਹਿਸਾਨ ਕਰ ਰਿਹਾ ਨਾ, ਜਿਹੜਾ ਅੱਜ ਕੁਝ ਸਾਡੇ ਤੇ ਜਿਤਾ ਰਿਹਾ, ਜਿਹੜਾ ਜਿਸ ਦਿਨ ਸਿਧਾਂਤ ਤੋਂ ਜਾਂ ਜਿਸ ਦਿਨ ਉਹਦੀ ਗੱਲ ਅਸੀਂ ਨਾ ਮੰਨਾਂਗੇ, ਉਸ ਦਿਨ ਸਾਡੇ ਜੀਵਨ ਦੇ ਵਿੱਚ, ਸਾਡੇ ਸਿਧਾਂਤ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਖਰਾਬੀ ਆਏਗੀ। ਅੱਜ ਬੜਾ ਵੱਡੇ ਪੱਧਰ ਤੇ ਹੋਇਆ, ਕਿਸੇ ਇਨਸਾਨ ਨੇ ਗੁਰੂ ਘਰ ਦੇ ਕੰਮ ਦੇ ਵਿੱਚ ਕੁਝ ਜ਼ਿਆਦਾ ਭੇਟਾ ਪਾ ਦਿੱਤੀ, ਮਾਇਆ ਪਾ ਦਿੱਤੀ, ਜਿੱਦਣ ਉਹਦੀ ਮਰਜ਼ੀ ਨਾ ਚੱਲੀ ਗੁਰਦੁਆਰੇ ਦੇ ਵਿੱਚ, ਉਹਨੇ ਮਿਹੜੇ ਮਾਰਨੇ ਸ਼ੁਰੂ ਕਰ ਦਿੱਤੇ, ਮੈਂ ਤਾਂ ਆਹ ਕੀਤਾ, ਮੈਂ ਤਾਂ ਇੰਨੇ ਪੈਸੇ ਦਿੱਤੇ ਆ, ਜਦੋਂ ਵੀ ਹੋਇਆ ਬੜਾ ਨੁਕਸਾਨ ਹੋਇਆ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਨੇ, ਅਕਬਰ ਕੋਲ ਬੈਠਾ, ਇੰਨੇ ਚਿਰ ਵਿੱਚ ਕੀ ਹੋਇਆ ਕਿ ਇੱਕ ਬੱਚਾ, ਨੌਜਵਾਨ ਬੱਚਾ ਆਇਆ, ਉਹਨੇ ਕੁਝ ਕੁ ਟਕੇ ਉਹ ਗੁਰੂ ਮਹਾਰਾਜ ਜੀ ਨੂੰ ਅਰਪਣ ਕਰ ਦਿੱਤੇ। ਇੱਕ ਸ਼ਬਦ ਆਖਿਆ ਕਿ ਮੇਰੇ ਪਿਤਾ ਜੀ ਨੇ ਮੈਨੂੰ ਭੇਜਿਆ ਕਿ ਇੰਨਾ ਕੁ ਦਸਵੰਧ ਆ ਜਿਹੜਾ, ਉਹ ਕਹਿੰਦੇ ਗੁਰੂ ਅਮਰਦਾਸ ਜੀ ਨੂੰ ਦੇ ਕੇ ਆਓ। ਹੁਣ ਥੋੜੇ ਜਿਹੇ ਪੈਸੇ ਆ, ਹੁਣ ਅਕਬਰ ਵਰਗੇ ਰਾਜੇ ਦੇ ਸਾਹਮਣੇ ਉਨੇ ਕੁ ਪੈਸੇ ਤੇ ਬੜੀ ਤੋਹੀਨ ਦੀ ਗੱਲ ਹੈ। ਹੁਣ ਅਕਬਰ ਕਹਿੰਦਾ ਜੀ ਤੁਸੀਂ ਇਹਦੇ ਨਾਲ ਕੀ ਕਰੋਗੇ, ਇਹਨਾਂ ਕੇ ਪੈਸਿਆਂ ਦੇ ਨਾਲ ਕੀ ਹੋਏਗਾ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਇਹਨੇ ਇਹੋ ਜਿਹੇ ਪੈਸਿਆਂ ਦੇ ਨਾਲ, ਇਹੋ ਜਿਹੇ ਲੋਕਾਂ ਦੇ ਦਸਵੰਧ ਦੇ ਨਾਲ ਹੀ ਕਾਰਜ ਚੱਲਦੇ ਨੇ, ਜਿਹੜੇ ਲੰਗਰ ਚੱਲਦੇ, ਜਿਹੜੇ ਗੁਰੂ ਘਰ ਦੇ ਪ੍ਰਬੰਧ ਚੱਲਦੇ ਨਾ, ਜਿਹੜੇ ਲੋਕ ਇਹੋ ਜਿਹੇ ਕਿਰਤੀ ਲੋਕ ਆ ਨਾ ਜਿਹੜੇ, ਇਹਨਾਂ ਦੀ ਭੇਟਾ ਦੇ ਨਾਲ, ਇਹਨਾਂ ਦੇ ਪੈਸਿਆਂ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ। ਮਸਲਾ ਇਹ ਦੇਹ ਦਾ, ਸਾਹਿਬ ਨੇ ਆਖਿਆ ਨਾ ਬਾਣੀ ਦੇ ਵਿੱਚ ਕਿ ਜਿਹੜੀ ਕੁੰਜੀ ਹੈ ਨਾ, ਕੁੰਜੀ ਗੁਰੂ ਦੇ ਕੋਲ ਆ, ਸਾਡੀ ਸੁਰਤ ਦਾ ਜਿੰਦਰਾ ਜਿਹੜਾ ਨਾ ਉਹ ਖੁੱਲੇਗਾ ਉਸ ਦਿਨ ਜਿੱਦਣ ਗੁਰੂ ਦੀ ਕੁੰਜੀ ਲੱਗੇਗੀ। ਕਈਆਂ ਨੇ ਕਿਸੇ ਪ੍ਰਕਾਰ ਦਾ ਜਿੰਦਰਾ ਖਿਲਾ ਕੇ ਤੁਰਿਆ ਫਿਰਦਾ, ਕੋਈ ਨਾਮਧਾਰੀਆ ਬਣਿਆ ਫਿਰਦਾ, ਕੋਈ ਕਿਸੇ ਨੂੰ ਪਿਤਾ ਆਖੀ ਜਾਂਦਾ, ਕੋਈ ਕਿਸੇ ਨੂੰ, ਕਿਉਂਕਿ ਜਿਹਨੇ ਜਿਹੋ ਜਿਹੇ ਮਨ ਨੂੰ, ਜਿਹੋ ਜਿਹੀ ਸੁਰਤ ਨੂੰ ਜਿਹਨੇ ਕੁੰਜੀ ਲਾ ਦਿੱਤੀ, ਉਹਦਾ ਹੀ ਬੰਦਾ ਹੋ ਗਿਆ, ਉਹਦਾ ਜਿੰਦਰਾ ਖੁੱਲ ਗਿਆ। ਸਾਹਿਬ ਆਖਦੇ ਗੁਰ ਕੁੰਜੀ ਪਾਹੂ ਨਿਵਲ, ਮਨ ਜਿਹੜਾ ਬੜਾ ਸਾਫ਼ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਗੁਰੂ ਉਦਲ ਕੋਲੋਂ ਕੁੰਜੀ ਲੈ ਕੇ, ਗਿਆਨ ਦੀ ਕੁੰਜੀ ਗੁਰੂ ਕੋਲੋਂ ਲੈ ਕੇ। ਮਨ ਕੋਠਾ ਤਨ ਛੱਤ, ਮਨ ਜਿਹੜਾ ਕੋਠਾ ਤੇ ਤਨ ਦੀ ਉੱਤੇ ਛੱਤ ਪਈ ਹੋਈ ਆ, ਮਨ ਕੋਠਾ ਤਨ ਛੱਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੇ। ਗੁਰੂ ਤੋਂ ਬਿਨਾਂ ਜਿਹੜਾ ਮਨ ਦਾ ਭੁਲੇਖਾ, ਜਿਹੜਾ ਮਨ ਦੇ ਵਿੱਚ ਪਏ ਹੋਏ ਭੁਲੇਖੇ ਨੇ, ਜਿਹੜੇ ਮਨ ਦੇ ਵਿੱਚ ਲੱਗੇ ਹੋਏ ਜੰਗਾਲ ਨੇ, ਗੁਰੂ ਤੋਂ ਬਿਨਾਂ ਕਹਿੰਦੇ ਇਹ ਕਦੇ ਵੀ ਜਿੰਦਰਾ ਨਹੀਂ ਖੁੱਲ ਸਕਦਾ। ਥਾਂ ਥਾਂ ਤੇ ਜਾ ਕੇ ਚਾਬੀਆਂ ਲਵਾਉਣ ਵਾਲੇ ਆਪਣੀ ਸੁਰਤ ਨੂੰ ਇੱਕ ਗੁਰੂ ਦਾ ਹੋ ਕੇ ਰਹੇ। ਜਿੱਦਣ ਗੁਰੂ ਦਾ ਹੋ ਕੇ ਰਹੇਗਾ, ਇਹੋ ਜਿਹਾ ਜਿੰਦਰਾ ਗੁਰੂ ਤੇਰੀ ਸੁਰਤ ਦਾ ਖੋਲੇਗਾ। ਦੁਨੀਆਂ ਦੇ ਲੋਕ, ਦੁਨੀਆਂ ਦੀ ਸਾਰੀ ਤਾਕਤ ਤੈਨੂੰ ਖਤਮ ਕਰਨਾ ਚਾਹੇਗੀ, ਤੈਨੂੰ ਤਾਂ ਵੀ ਨਹੀਂ ਖਤਮ ਕਰ ਸਕਦੀ। ਮਸਲਾ ਇਹ ਆ ਕਿ ਤੂੰ ਕੁੰਜੀਆਂ ਡੁਪਲੀਕੇਟ ਬਣਵਾਈ ਫਿਰਦਾ, ਨਕਲੀ ਕੁੰਜੀਆਂ ਲਈ ਫਿਰਦਾ, ਬੰਦਿਆਂ ਦੇ ਪਿੱਛੇ ਲੱਗਾ ਫਿਰਦਾ, ਲੋਕਾਂ ਦੀਆਂ ਚਾਬੀਆਂ ਲਾ ਕੇ ਸੁਰਤ ਨੂੰ ਖੋਲੇਗਾ, ਕਿੰਨਾ ਕੁ ਚਿਰ ਖੋਲੇਗਾ? ਅੱਜ ਤੇਰੀ ਸੁਰਤ ਨੂੰ ਕੋਈ ਬੰਦਾ ਖੋਲ ਰਿਹਾ, ਕੋਈ ਫਿਰੋਜ਼ਪੁਰ ਖੋਲ ਰਿਹਾ, ਕਦੀ ਕੋਈ ਖੋਲਦਾ, ਕਦੀ ਕੋਈ ਖੋਲਦਾ। ਤੂੰ ਇੱਕ ਗੁਰੂ ਦਾ ਹੋ ਕੇ ਰਹਿ, ਗੁਰੂ ਦੇ ਗਿਆਨ ਦੀ ਟੇਕ ਆਪਣੇ ਜੀਵਨ ਦੇ ਵਿੱਚ ਰੱਖ। ਕਹਿੰਦੇ ਫਿਰ ਜਿਹੜਾ ਤੇਰਾ ਜਿੰਦਰਾ ਖੁੱਲੇਗਾ, ਜਿਹੜੀ ਸੁਰਤ ਦੇ ਵਿੱਚ ਗਿਆਨ ਪੈਦਾ ਹੋਏਗਾ ਨਾ, ਉਸ ਗਿਆਨ ਦੀ ਰੋਸ਼ਨੀ ਦੇ ਵਿੱਚ ਤੈਨੂੰ ਕੋਈ ਡਿੱਗਣ ਨਹੀਂ ਦਏਗਾ। ਸਹਿਬ ਆਖਦੇ ਇਸ ਥਾਂ, ਆਹ ਜਿਹੜਾ ਥਾਂ ਹੈ ਨਾ, ਜਿਹੜਾ ਗੁਰੂ ਦਾ ਸਿਧਾਂਤ ਹੈ, ਜਿਹੜੀ ਗੁਰੂ ਦੀ ਵਿਚਾਰ ਹੈ, ਜਿਹੜਾ ਗੁਰੂ ਦਾ ਦਿੱਤਾ ਹੋਇਆ ਫਲਸਫਾ ਹੈ, ਕਹਿੰਦੇ ਜਿੱਦਣ ਇਸ ਜਗ੍ਹਾ ਤੇ ਪਹੁੰਚੇਗਾ ਨਾ, ਜਿੱਦਣ ਇਸ ਜਗ੍ਹਾ ਤੇ ਆਣ ਕੇ ਗੁਰੂ ਦੇ ਕੋਲੋਂ ਆਪਣੀ ਸੁਰਤ ਦਾ ਜਿੰਦਰਾ ਖਿਲਾਏਗਾ, ਜਿੱਦਣ ਆਪਣੀ ਦੇਹ ਨੂੰ, ਜਿੱਦਣ ਆਪਣੀ ਦੇਹ ਦੇ ਅੰਦਰ ਉਪਦੇਸ਼ ਪਾਏਗਾ, ਉਦਣ ਸਾਰੇ ਕਾਰਜ ਤੇਰੇ ਸਫਲ ਹੋ ਜਾਣੇ। ਦੇਖੋ ਜਦੋਂ ਬੰਦਾ ਅਣਜਾਣ ਹੁੰਦਾ ਨਾ, ਅਣਜਾਣ ਬੰਦਾ, ਉਹਨੂੰ ਜੋ ਮਰਜ਼ੀ ਭੁਲੇਖਾ ਪਾ ਦਿਓ, ਉਹਨੂੰ ਸੱਚ ਹੀ ਲੱਗਦਾ, ਉਹਨੂੰ ਜੋ ਮਰਜ਼ੀ ਕਹਿ ਦਿਓ, ਅਣਜਾਣ ਬੱਚੇ ਨੂੰ ਜੋ ਮਰਜ਼ੀ ਕਹਿ ਦਿਓ, ਉਹਨੂੰ ਪਤਾ ਨਹੀਂ। ਜਿਹੜੇ ਵਿਅਕਤੀ ਨੂੰ ਜਿਹੜੇ ਪਦਾਰਥ ਬਾਰੇ ਨਹੀਂ ਪਤਾ, ਉਹਨੂੰ ਜੋ ਮਰਜ਼ੀ ਕਹਿ ਦਿਓ, ਉਹਨੇ ਕਹਿਣਾ ਠੀਕ, ਇਹੋ ਹੀ ਹੋਏਗਾ। ਹੁਣ ਦੇਖੋ ਲਿਖਣ ਵਾਲਿਆਂ ਨੇ ਲਿਖ ਦਿੱਤਾ, ਅਸੀਂ ਮੰਨ ਕੇ ਬੈਠ ਗਏ, ਉਹਨਾਂ ਨੇ ਆਖਿਆ ਸਿੱਖਾਂ ਨੇ ਇੰਜ ਕੀਤਾ ਸੀ, ਕਿਹਾ ਇੰਜ ਕੀਤਾ ਹੋਏਗਾ। ਉਹਨਾਂ ਨੇ ਆਖਿਆ ਜਿਹੜੀ ਗੁਰਤਾ ਗੱਦੀ ਇਸ ਤਰੀਕੇ ਦੇ ਨਾਲ ਮਿਲਦੀ, ਵੇਖੋ ਮੈਂ ਬੇਨਤੀ ਕਰ ਰਿਹਾ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਤੁਸੀਂ ਪਹਿਲਾਂ ਜੀਵਨ ਵੇਖੋ, ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ। ਬੜੀ ਵੱਡੀ ਮਿਸਾਲ ਹੈ ਕਿ ਇੱਥੇ ਖੂਨ ਦਾ ਰਿਸ਼ਤਾ ਨਹੀਂ, ਇੱਥੇ ਸਿਧਾਂਤ ਦੀ ਗੱਲ ਹੈ। ਜਿਹੜੀ ਦੇਹ ਗੁਰੂ ਦੇ ਗਿਆਨ ਦੇ ਨਾਲ ਤ੍ਰਿਪਤ ਹੋ ਜਾਏਗੀ, ਜਿਹੜੀ ਸੁਰਤ ਗੁਰੂ ਦੇ ਗਿਆਨ ਦੇ ਨਾਲ ਕੰਮ ਕਰੇਗੀ, ਉਹ ਸੁਰਤ ਗੁਰੂ ਪਾਤਸ਼ਾਹ ਜੀ ਨੂੰ ਪ੍ਰਵਾਨ ਹੈ। ਸਰੀਰ ਦੀ ਗੱਲ ਨਹੀਂ ਹੈ, ਪਤਾ ਨਹੀਂ ਕਿੰਨੇ ਕੁ ਸਰੀਰ ਇੱਥੇ ਗੁਰੂ ਕੋਲ ਆਉਂਦੇ ਨੇ, ਕਿੰਨੇ ਕੁ ਜਾਂਦੇ ਨੇ, ਪਤਾ ਨਹੀਂ ਕਿੰਨੇ ਕੁ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਸਨ, ਕਿੰਨੇ ਕੁ ਗਏ ਸਨ, ਕਿੰਨੇ ਕੁ ਕੋਲ ਰਹਿੰਦੇ ਸਨ। ਪਰ ਜਿਹੜਾ ਪ੍ਰਵਾਨ ਹੋ ਗਿਆ ਨਾ, ਉਹ ਪ੍ਰਵਾਨ ਹੋ ਕੇ ਗੁਰੂ ਦਾ ਰੂਪ ਬਣ ਗਿਆ, ਗੁਰੂ ਬਣ ਗਿਆ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਨਾਲ ਜਿਹੜੀਆਂ ਸਾਖੀਆਂ ਜਿਹੜੀਆਂ ਜੋੜੀਆਂ ਗਈਆਂ, ਜਿਹੜੀਆਂ ਸਾਖੀਆਂ ਘੜੀਆਂ ਗਈਆਂ, ਜਿੰਨਾ ਚਿਰ ਸਿੱਖ ਦੇ ਕੋਲ ਗੁਰਮਤਿ ਦਾ ਗਿਆਨ ਨਾ ਹੋਇਆ, ਗੁਰਬਾਣੀ ਦਾ ਗਿਆਨ ਨਾ ਹੋਇਆ, ਉਹ ਸਾਖੀਆਂ ਨੇ ਸਾਡੇ ਸਮਾਜ ਦੇ ਵਿੱਚ ਬੜੇ ਭੁਲੇਖੇ ਪਾਉਣੇ ਜੇ, ਬੜੇ ਵਹਿਮ ਪਾਉਣੇ ਜੇ। ਉਹਨਾਂ ਵਹਿਮਾਂ ਨੂੰ ਕੱਢਣ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਗੁਰਮਤਿ ਦਾ ਗਿਆਨ ਜ਼ਰੂਰੀ ਹੈ। ਉਸ ਤੋਂ ਬਾਅਦ ਅਸੀਂ ਆਪਣੇ ਇਤਿਹਾਸ ਨੂੰ ਵੇਖਾਂਗੇ ਕਿ ਇਤਿਹਾਸ ਦੇ ਵਿੱਚ ਗੁਰੂ ਘਰ ਵਿੱਚ ਜਦੋਂ ਗੁਰਤਾ ਗੱਦੀ ਦੀ ਰਸਮ, ਜਦੋਂ ਜ਼ਿੰਮੇਵਾਰੀ ਦੀ ਰਸਮ ਦਿੱਤੀ ਜਾਂਦੀ ਸੀ, ਉਦੋਂ ਕੀ ਵੇਖ ਕੇ ਦਿੱਤੀ ਜਾਂਦੀ ਸੀ? ਹੁਣ ਹੈਰਾਨਗੀ ਉਸ ਸਮੇਂ ਹੋਈ ਜਦੋਂ ਇਹ ਇਤਿਹਾਸ, ਇਹ ਸਾਖੀਆਂ ਸਾਡੇ ਗੁਰੂਆਂ ਦੇ ਨਾਲ ਜੋੜ ਦਿੱਤੀਆਂ ਗਈਆਂ ਕਿ ਬੀਬੀ ਭਾਨੀ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵੱਡੇ ਲੜਕੀ ਸਨ। ਉਹ ਸਾਖੀ ਇਹ ਜੋੜੀ ਗਈ ਕਿ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਬੜੀ ਸੇਵਾ ਕਰਦੇ ਸਨ। ਜ਼ਰੂਰੀ ਹੈ, ਸੇਵਾ ਕਰਨੀ ਜ਼ਰੂਰੀ ਹੈ। ਇੱਕ ਦਿਨ ਇਸ਼ਨਾਨ ਕਰਵਾ ਰਹੇ ਨੇ, ਗੁਰੂ ਅਮਰਦਾਸ ਬਜ਼ੁਰਗ ਅਵਸਥਾ ਦੇ ਵਿੱਚ ਨੇ, ਇਸ਼ਨਾਨ ਕਰਵਾ ਰਹੇ ਨੇ। ਇਸ਼ਨਾਨ ਕਰਵਾਉਂਦਿਆਂ ਜਿਹੜੀ ਪੀੜ੍ਹੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਬੈਠੇ ਸਨ, ਜਿਨ੍ਹਾਂ ਦੇ ਜਿਸ ਪੀੜ੍ਹੀ ਤੇ ਬਿਠਾ ਕੇ ਇਸ਼ਨਾਨ ਕਰਵਾਇਆ ਜਾ ਰਿਹਾ ਸੀ, ਲਿਖਣ ਵਾਲਾ ਲਿਖਦਾ ਉਸ ਪੀੜ੍ਹੀ ਦਾ ਪਾਵਾ ਟੁੱਟ ਗਿਆ, ਪਾਵਾ ਟੁੱਟ ਗਿਆ, ਤੇ ਬੀਬੀ ਭਾਨੀ ਜੀ ਨੇ ਆਪਣਾ ਪੈਰ ਪਾਵੇ ਦੀ ਜਗ੍ਹਾ ਤੇ ਆਪਣਾ ਪੈਰ ਥੱਲੇ ਦੇ ਦਿੱਤਾ। ਹੁਣ ਜਦੋਂ ਇੰਨੀ ਕੁ ਗੱਲ ਸੁਣਾਉਂਦੇ ਨਾ ਆਪਾਂ, ਲੋਕ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਆ, ਪਰ ਜਿਹੜਾ ਸਿਧਾਂਤ ਨੂੰ ਖੋਰਾ ਲੱਗਾ, ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਜਿਹੜੀ ਮਰਿਆਦਾ ਜਾਂ ਜਿਹੜਾ ਸਿਧਾਂਤ ਤੁਰਿਆ, ਉਹਦਾ ਸਾਨੂੰ ਵੀ ਖਿਆਲ ਨਹੀਂ ਰਹਿੰਦਾ। ਫਿਰ ਉਦੋਂ ਕਹਿੰਦੇ ਕਿ ਜਦੋਂ ਇਸ਼ਨਾਨ ਕਰਵਾ ਰਹੇ ਸਨ, ਅਚਾਨਕ ਪਾਵਾ ਟੁੱਟ ਗਿਆ ਤੇ ਬੀਬੀ ਭਾਨੀ ਜੀ ਨੇ ਆਪਣਾ ਪੈਰ ਦੇ ਦਿੱਤਾ ਪਾਵੇ ਵਾਲੀ ਜਗ੍ਹਾ, ਸਾਖੀ ਇਹ ਲਿਖੀ ਗਈ ਆ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਦੇਖਿਆ ਕਿ ਪਾਣੀ ਦੇ ਵਿੱਚ ਖੂਨ ਜਾ ਰਿਹਾ, ਪਾਣੀ ਖੂਨ ਵਰਗਾ, ਜਦੋਂ ਉਹਨਾਂ ਨੂੰ ਪਤਾ ਲੱਗਾ, ਉਹ ਬੜੇ ਪ੍ਰਭਾਵਿਤ ਹੋਏ, ਬੜੇ ਖੁਸ਼ ਹੋਏ। ਚਲੋ ਇਹ ਵੀ ਗੱਲ ਠੀਕ ਆ, ਇੱਥੋਂ ਤੱਕ ਇਹ ਵੀ ਠੀਕ ਹੈ ਕਿ ਬੱਚੀ ਨੇ ਡਿੱਗਣ ਨਹੀਂ ਦਿੱਤਾ। ਪਹਿਲੀ ਗੱਲ, ਸਿੱਖ ਵੀ ਸਨ, ਚਲੋ ਇਸ਼ਨਾਨ ਜੇ ਬੱਚੀ ਕਰਵਾ ਵੀ ਰਹੀ ਸੀ ਤਾਂ ਵੀ ਕੋਈ ਵੱਡੀ ਗੱਲ ਨਹੀਂ। ਹੁਣ ਕਹਿੰਦੇ ਇਸ ਤੋਂ ਬਾਅਦ ਕੀ ਹੋਇਆ, ਹੁਣ ਗੁਰੂ ਅਮਰਦਾਸ ਜੀ ਬੜੇ ਪ੍ਰਭਾਵਿਤ ਹੋਏ ਬੀਬੀ ਭਾਨੀ ਜੀ ਤੋਂ। ਹੁਣ ਕਹਿੰਦੇ ਨੇ, ਕਹਿੰਦੇ ਮੰਗ ਜੋ ਮੰਗਣਾ। ਹੁਣ ਵਰਾਂ ਦੀ ਗੱਲ ਸ਼ੁਰੂ ਹੋ ਗਈ, ਜੋ ਕਿ ਸਿੱਖੀ ਵਿੱਚ ਹੈ ਨਹੀਂ। ਵਰ ਸ਼ਰਾਪ ਤੇ ਸਿੱਖੀ ਗੁਰਮਤ ਦਾ ਕੋਈ ਸਿਧਾਂਤ ਨਹੀਂ ਹੈ ਨਾ। ਬੰਦੇ ਨੇ ਕੋਈ ਕੰਮ ਕਰ ਦਿੱਤਾ, ਚਲੋ ਵੀ ਮੰਗ, ਹੁਣ ਕੀ ਮੰਗਦਾ। ਜੇ ਕਦੀ ਏਦਾਂ ਸਿੱਖੀ ਚੱਲਦੀ ਤਾਂ ਸਿੱਖੀ ਬਹੁਤੀ ਪ੍ਰਫੁੱਲਤ ਨਹੀਂ ਸੀ ਹੋਣੀ, ਬਹੁਤੀ ਵਧਣੀ ਨਹੀਂ ਸੀ। ਜਿੱਦਾਂ ਇੱਕ ਕੰਮ ਕਰਕੇ ਆਇਆ ਭਾਈ ਮੰਗ, ਹੁਣ ਕੀ ਮੰਗਦਾ। ਜੇ ਏਦਾਂ ਨਹੀਂ ਚੱਲੀ ਸਿੱਖੀ ਨਾ, ਤੇ ਸਿੱਖ ਦਾ ਸੁਭਾਅ ਵੀ ਨਹੀਂ ਇਹੋ ਜਿਹਾ ਗੁਰੂ ਦੇ ਨਾਲ। ਅੱਜ ਕੱਲ ਜੇ ਇਹੋ ਜਿਹਾ ਸਿਸਟਮ ਜੇ ਚੱਲਦਾ ਹੁੰਦਾ ਤੇ ਬੰਦੇ ਨੇ ਮੱਥਾ ਟੇਕ ਆਖਣਾ ਗੁਰੂ ਸਾਹਿਬ ਜੀ ਮੱਥਾ ਟੇਕਿਆ, ਹੁਣ ਆਹ ਦਾਤ ਦਿਓ। ਵੈਸੇ ਹੀ ਕਰੀ ਜਾਂਦੇ ਸਾਰਾ ਕੁਝ। ਹੁਣ ਗੁਰੂ ਅਮਰਦਾਸ ਜੀ ਆਖਦੇ ਨੇ ਬੀਬੀ ਭਾਨੀ ਜੀ ਨੂੰ, ਕਹਿੰਦੇ ਮੰਗੋ ਕੀ ਮੰਗਣਾ। ਹੁਣ ਤੁਸੀਂ ਦੱਸੋ, ਹੁਣ ਮੰਗਿਆ ਕੀ? ਬੀਬੀ ਭਾਨੀ ਜੀ ਨੇ ਕੀ ਮੰਗਿਆ? ਸਤਸੰਗ ਜੀ ਕੀ ਮੰਗਿਆ ਦੱਸੋ ਜੀ, ਕੀ ਮੰਗਿਆ ਜੀ? ਉੱਚੀ ਬੋਲੋ ਸਾਰੇ। ਕਹਿੰਦੇ ਗੁਰਗੱਦੀ ਘਰ ਵਿੱਚ ਹੀ ਰਹਿ ਜੇ। ਕਿਹਨੂੰ ਕਹਿ ਰਹੇ ਭਲਾ? ਗੁਰੂ ਅਮਰਦਾਸ ਜੀ ਨੂੰ। ਤੇ ਭਾਈ ਲੈਣਾ ਬਾਹਰੋਂ ਸੀ? ਜਿੱਦਣ ਗੁਰੂ ਅਮਰਦਾਸ ਜੀ ਆਏ ਸੀ ਉਹ ਘਰ ਵਿੱਚੋਂ ਹੀ ਆਏ ਸੀ? ਦੱਸੋ ਜੀ, ਜਿੱਦਣ ਗੁਰੂ ਅਮਰਦਾਸ ਜੀ ਗੁਰਦਾ ਗੱਦੀ ਦੀ ਜ਼ਿੰਮੇਵਾਰੀ ਸੰਭਾਲੇ, ਭਾਵ ਜ਼ਿੰਮੇਵਾਰੀ, ਉਹ ਘਰੋਂ ਸੀ ਗੁਰੂ ਨਾਨਕ ਸਾਹਿਬ ਜੀ ਦੇ ਜਾਂ ਗੁਰੂ ਅੰਗਦ ਸਾਹਿਬ ਜੀ ਦੇ ਕਿ ਬਾਹਰੋਂ ਸੀ ਜੀ? ਬਾਹਰੋਂ ਸੀ। ਭਾਈ ਲਹਿਣਾ ਜੀ ਘਰੋਂ ਸੀ ਗੁਰੂ ਨਾਨਕ ਸਾਹਿਬ ਜੀ ਦੇ ਕਿ ਬਾਹਰੋਂ ਸੀ? ਗੁਰੂ ਭਾਈ ਲਹਿਣਾ ਵੀ ਬਾਹਰੋਂ ਸੀ, ਗੁਰੂ ਅਮਰਦਾਸ ਵੀ ਬਾਹਰੋਂ ਸੀ, ਤੇ ਹੁਣ ਗੱਦੀ ਘਰ ਰੱਖਣ ਦੀ ਕੀ ਲੋੜ ਪੈ ਗਈ? ਕਿ ਏਦਾਂ ਕਰਕੇ ਹੁਣ ਵੇਖੋ, ਬੀਬੀ ਭਾਨੀ ਜੀ ਕਹਿੰਦੇ ਜੀ ਗੱਦੀ ਘਰੇ ਰਹਿ ਜੇ। ਗੁਰੂ ਅਮਰਦਾਸ ਜੀ ਕਹਿੰਦੇ ਜੀ ਬੜਾ ਕਸ਼ਟ ਝੱਲਣਾ ਪੈਣਾ, ਬੜਾ ਕੁਰਬਾਨੀਆਂ ਬੜੀਆਂ ਹੋਣੀਆਂ, ਕੁਰਬਾਨੀਆਂ ਤੇ ਹੋ, ਤੇਰੇ ਪੁੱਤਰ ਨੂੰ ਕੁਰਬਾਨੀ ਦੇਣੀ ਪੈਣੀ, ਕੁਰਬਾਨੀਆਂ ਬੜੀਆਂ ਹੋਣੀਆਂ। ਬੀਬੀ ਭਾਨੀ ਜੀ ਕਹਿੰਦੇ ਕੋਈ ਗੱਲ ਨੀ, ਗੱਦੀ ਘਰੇ ਰੱਖ ਲੋ, ਲਓ ਕਮਾਲ ਦੀ ਗੱਲ। ਆ ਇਤਿਹਾਸ ਲਿਖ ਕੇ, ਆ ਇਤਿਹਾਸ ਪੜ੍ਹ ਕੇ ਸਾਡੇ ਸਿੱਖ ਨਾ ਬੜੇ ਨਗਰ ਕੀਰਤਨ ਕੱਢ ਰਹੇ ਨੇ, ਬੜੇ ਚਕਾਰੇ ਛੱਡ ਰਹੇ ਨੇ। ਭਾਗਾ ਵਾਲਿਓ, ਸਾਰਾ ਸਿਧਾਂਤ ਖਰਾਬ ਹੋ ਜਾਂਦਾ, ਸਾਰਾ ਸਿਧਾਂਤ ਹੀ ਖਤਮ ਹੋ ਜਾਂਦਾ, ਕਿਉਂਕਿ ਡਿਮਾਂਡਾਂ ਦੇ ਉੱਤੇ ਗੱਡੀ ਨਹੀਂ ਗੁਰੂ ਘਰ ਦੀ ਖੜੀ। ਕੱਲ ਨੂੰ ਕੋਈ ਹੋਰ ਪ੍ਰਭਾਵਿਤ ਕਰ, ਕਦੀ ਅਸੀਂ ਕਹਿ ਦਿੰਦੇ ਥੜੇ ਬਣਾਉਣ ਵਾਲੀ ਗੱਲ ਜੀ, ਥੜੇ ਬਣਾਉਂਦੇ ਸੀ ਭਾਈ ਜੇਠਾ ਜੀ, ਭਾਈ ਰਾਮਾ ਜੀ, ਉਦੋਂ ਪ੍ਰਭਾਵਿਤ ਹੋ ਗਏ ਗੁਰੂ ਅਮਰਦਾਸ ਜੀ। ਕਦੀ ਅਸੀਂ ਕਹਿੰਦੇ ਇਸ਼ਨਾਨ ਕਰਵਾਉਂਦੇ ਸੀ, ਉਦੋਂ ਪ੍ਰਭਾਵਿਤ ਹੋ ਗਏ। ਸਾਨੂੰ ਸਮਝ ਨਹੀਂ ਆ ਰਹੀ ਇਹ ਸਿਸਟਮ ਕੀ ਬਣਾ ਕੇ ਰੱਖ ਦਿੱਤਾ ਅੱਜ। ਗੁਰੂ ਅਮਰਦਾਸ ਮਹਾਰਾਜ ਜੀ ਨੇ ਪੁੱਛਿਆ, ਕਹਿੰਦੇ ਗੱਦੀ ਘਰੇ ਰਹਿ ਜੇ, ਸਾਹਿਬ ਨੇ ਆਖਿਆ। ਫਿਰ ਵੇਖੋ ਕਿੰਨੀਆਂ ਤਾਂ ਸਾਰਾ ਕੁਰਬਾਨੀਆਂ ਹੋਈਆਂ, ਸਾਰੀਆਂ ਕੁਰਬਾਨੀਆਂ ਤਾਂ ਜਾ ਕੇ ਹੋਈਆਂ, ਤੇ ਅਸੀਂ ਸੁਣ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਘਰੇ ਜਾ ਕੇ ਬਹਿ ਜਾਂਦੇ ਹਾਂ। ਤੇ ਜੇ ਕਿਦਣ ਸਾਨੂੰ ਕੋਈ ਸਵਾਲ ਕਰੇਗਾ, ਜਦੋਂ ਕੋਈ ਪੁੱਛੇਗਾ, ਫਿਰ ਅਸੀਂ ਲੜਾਂਗੇ, ਸਾਡੇ ਇਤਿਹਾਸ ਤੇ ਤੁਸੀਂ ਕਿਉਂ ਕਿਰਿੰਤੂ ਕਰਦੇ ਜੋ, ਸਾਡੇ ਹਿਰਦੇ ਵਰੁੰਦਰੇ ਗਏ, ਸਾਨੂੰ ਠੇਸ ਬੜੀ ਪਹੁੰਚੀ ਏ। ਏਦਾਂ ਕਰਨ ਦੇ ਨਾਲ ਕੁਝ ਨਹੀਂ ਹੋਣਾ, ਸਾਨੂੰ ਸਮਝਣਾ ਪੈਣਾ, ਕਿਉਂਕਿ ਸੱਚੇ ਗਿਆਨ ਤੋਂ ਬਿਨਾਂ ਜਿਹੜੀ ਦੇਹ ਆ ਨਾ, ਇਹ ਨਿਮਾਣੀ ਤੁਰੀ ਫਿਰਦੀ ਹੈ। ਵੇਖਣ ਨੂੰ ਬੜੀ ਸੋਹਣੀ ਲੱਗਦੀ ਹੈ, ਵੇਖਣ ਨੂੰ ਬੜੇ ਪ੍ਰਬੰਧਕ ਸੋਹਣੇ ਲੱਗਦੇ ਨਾ, ਕਮਾਲ ਦੀਆਂ ਪੱਗਾਂ ਬੱਧੀਆਂ ਹੁੰਦੀਆਂ, ਟਾਈਆਂ ਲਾਈਆਂ ਹੁੰਦੀਆਂ, ਲੋਕੀ ਅੱਗੇ ਪਿੱਛੇ ਤੁਰੇ ਫਿਰਦੇ, ਪ੍ਰਬੰਧ ਕਰਨ ਵਾਲੇ ਜਿਹੜੇ ਲੋਕ ਨੇ ਜਾਂ ਸੰਗਤ ਜਿਹੜੀ, ਇਹ ਬੜੀ ਪ੍ਰਭਾਵਿਤ ਲੱਗਦੀ ਵੇਖਣ ਨੂੰ। ਪਰ ਸਾਹਿਬ ਕਹਿੰਦੇ ਹੈ ਨਿਮਾਣੀ ਹੈ, ਕਿਉਂਕਿ ਅੰਦਰ ਗਿਆਨ ਨਹੀਂ ਆ। ਅੱਖਰ ਕਾ ਭਿਓ ਲਾਲ ਹਨ, ਨਾਨਕ ਸੇ ਨਰ ਅਸਲ ਖਰ। ਨਿਮਾਣੀ ਦੇ ਲਈ ਫਿਰਦੇ, ਅਸਲ ਖਰ ਆ, ਖਰ ਅਸਲ ਖਰ। ਦੇਖੋ ਇੱਕ ਨੁਕਤਾ ਸਮਝੋ ਮਹਾਰਾਜਾ, ਜੇ ਆਪਣੇ ਸਾਰਿਆਂ ਦੀ ਸਮਝ ਵਿੱਚ ਆ ਜੇ, ਕਿਉਂਕਿ ਆਪਣਾ ਮਸਲਾ ਹੀ ਇੱਥੇ ਸਮਝਣ ਵਾਸਤੇ ਆਪਾਂ ਬੈਠੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉਪਦੇਸ਼ ਰਾਹੀਂ। ਇੱਕ ਇੱਕ ਪਹਿਲੀ ਕਲਾਸ ਦਾ ਬੱਚਾ ਜੀ, ਸਮਝੋ ਧਿਆਨ ਨਾਲ, ਇੱਕ ਦੂਸਰੀ ਕਲਾਸ ਦਾ ਬੱਚਾ, ਤੇ ਇੱਕ ਪੰਜਵੀਂ ਦਾ ਲਾ ਲਓ, ਦਸਵੀਂ ਦਾ ਲਾ ਲਓ, ਇੱਕ ਦਸਵੀਂ ਦਾ, ਇੱਕ ਪੰਜਵੀਂ ਦਾ, ਇੱਕ ਪਹਿਲੀ ਦਾ, ਇਹ ਤਿੰਨੇ ਬੱਚੇ ਇੱਕ ਕਲਾਸ 'ਚ ਬਿਠਾ ਕੇ ਪੜ੍ਹਾਏ ਜਾ ਸਕਦੇ ਆ ਜੀ? ਬੋਲੋ ਜੀ ਸਾਧ ਸੰਗਤ ਜੀ, ਨਹੀਂ ਪੜ੍ਹਾਏ ਜਾ ਸਕਦੇ। ਪੰਜਵੀਂ ਕਲਾਸ ਸਾਡਾ, ਚੌਥੀ ਕਲਾਸ ਸਾਡਾ, ਤੀਸਰੀ ਅੱਡਾ, ਠੀਕ ਆ ਜੀ? ਕਿਉਂਕਿ ਦਸਵੀਂ ਕਲਾਸ ਦੇ ਨਾਲ ਪਹਿਲੀ ਕਲਾਸ ਦੇ ਬੱਚਿਆਂ ਦਾ ਕੋਈ ਮੇਲ ਨਹੀਂ ਹੈ, ਸਮਝ ਨਹੀਂ ਆਏਗੀ। ਜੇ ਆਪਾਂ ਬਿਠਾ ਵੀ ਦੇਵਾਂਗੇ, ਦਸਵੀਂ ਵਾਲਿਆਂ ਨੂੰ ਸਮਝ ਆ ਜਾਏਗੀ, ਉਹਨਾਂ ਨੂੰ ਸਮਝ ਨਹੀਂ ਆਏਗੀ, ਠੀਕ ਆ? ਜਿਹੜਾ ਸਿਲੇਬਸ ਆਪਾਂ ਪਹਿਲੀ ਕਲਾਸ ਦੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਨਾਲ ਹੀ ਉਹਨਾਂ ਦੇ ਦਸਵੀਂ ਕਲਾਸ ਵਾਲੇ ਬੈਠੇ ਆ, ਪਹਿਲੀ ਕਲਾਸ ਵਾਲਾ ਸਿਲੇਬਸ ਦਸਵੀਂ ਕਲਾਸ ਵਾਲਿਆਂ ਨੂੰ ਸਮਝ ਆਏਗਾ ਜੀ? ਉਹ ਪੜ੍ਹਨਗੇ ਜੀ? ਉਹ ਹੁਣ ਪਹਿਲੀ ਕਲਾਸ 'ਚ ਮੰਨ ਲਓ ਆਪਾਂ ਊੜਾ ਆੜਾ ਪੜ੍ਹਾਵਾਂਗੇ, ਹੁਣ ਦਸਵੀਂ ਕਲਾਸ ਵਾਲੇ ਊੜਾ ਆੜਾ ਪੜ੍ਹਨਗੇ, ਉਹ ਤਾਂ ਪੜ੍ਹ ਗਏ, ਉਹ ਤਾਂ ਗਾਂਹ ਚਲੇ ਗਏ, ਅਗਲੀ ਕਲਾਸ 'ਚ ਚਲੇ ਗਏ ਉਹ। ਇੱਕੋ ਇੱਕ ਕਲਾਸ ਚਾਹੀਦੀ ਹੈ ਨਾ ਜੀ, ਤੁਸੀਂ ਸਹਿਮਤ ਸਾਰੇ ਜੀ ਇਸ ਗੱਲ ਨਾਲ ਕਿ ਕਲਾਸਾਂ ਹੋਣੀਆਂ ਚਾਹੀਦੀਆਂ ਨਾ ਜੀ? ਕਿਉਂਕਿ ਜਦੋਂ ਸਾਰੇ ਬੱਚੇ ਆਪਾਂ ਮੰਨ ਲਓ ਪਲੱਸ ਟੂ ਤੱਕ ਬਾਰਵੀਂ ਕਲਾਸ ਤੱਕ ਪਹਿਲੀ ਤੋਂ ਲੈ ਕੇ ਸਾਰੇ ਬੱਚੇ ਇਕੱਠੇ ਬਿਠਾ ਲਏ ਇੱਕ ਜਗ੍ਹਾ ਤੇ ਇੱਕ ਟੀਚਰ ਉਹਨਾਂ ਨੂੰ ਕਿਸੇ ਵੀ ਕਲਾਸ ਨੂੰ ਪੜ੍ਹਾ ਨਹੀਂ ਸਕਦਾ, ਜੇ ਉਹ ਪਲੱਸ ਟੂ ਬਾਰਵੀਂ ਵਾਲਿਆਂ ਨੂੰ ਪੜ੍ਹਾਏਗਾ ਤੇ ਅੱਠਵੀਂ ਵਾਲਿਆਂ ਨੂੰ ਸਮਝ ਨਹੀਂ ਆਉਣਾ, ਦੂਜੀ ਕਲਾਸ ਵਾਲਿਆਂ ਨੂੰ ਸਮਝ ਨਹੀਂ ਆਉਣਾ, ਪੰਜਵੀਂ ਕਲਾਸ ਵਾਲਿਆਂ ਨੂੰ ਸਮਝ ਨਹੀਂ ਆਉਣਾ। ਉਹਦਾ ਵੇਖੋ ਸਾਰਿਆਂ ਥਾਵਾਂ ਤੇ ਕਿੱਡਾ ਵਧੀਆ ਰੂਲ ਆ ਜੀ, ਆਹ ਪਹਿਲੀ ਕਲਾਸ ਹੈ ਜੀ, ਇਹ ਦੂਸਰੀ ਕਲਾਸ ਹੈ, ਇਹ ਤੀਸਰੀ ਕਲਾਸ ਹੈ। ਹੁਣ ਮਾੜਾ ਜਿਹਾ ਧਿਆਨ ਦਿਓ, ਆਪਾਂ ਵਿਚਾਰ ਰਹੇ ਹਾਂ ਕਿ ਆ ਜਿਹੜਾ ਆਪਣੇ ਗੁਰਦੁਆਰੇ ਦਾ ਸਿਸਟਮ ਹੈ ਠੀਕ ਹੈ ਜੀ, ਇੱਦਾਂ ਬਹਿਣਾ ਵਿਚਾਰ ਰਹੇ ਹਾਂ ਆਪਾਂ। ਬੋਲੋ ਜੀ ਸਾਧ ਸੰਗਤ ਜੀ, ਬੋਲ ਕੀ ਗੱਲ ਹੋ ਗਈ ਜੀ? ਆਪਾਂ ਜਿਹੜੇ ਆ ਸਾਰੇ ਬੈਠੇ ਹਾਂ, ਇਹ ਸਿਸਟਮ ਠੀਕ ਆ ਜੀ? ਨਹੀਂ ਠੀਕ, ਕਹਿੰਦੇ ਫਿਰ ਕੀ ਹੋਣਾ ਚਾਹੀਦਾ? ਹੁਣ ਦੇਖੋ ਧਿਆਨ ਦਿਓ, ਇੱਕ ਉਹ ਆ ਜਿਹਨੂੰ 10 ਸਾਲ ਹੋ ਗਏ ਇੱਥੇ ਸੰਗਤ ਵਿੱਚ ਆਉਂਦੇ ਨੂੰ, ਜਿਹੜਾ ਹੁਣ ਵੱਡੀ ਕਲਾਸ ਦੇ ਵਿੱਚ ਪਹੁੰਚਿਆ ਹੋਇਆ, ਇੱਕ ਉਹ ਆ ਜਿਹੜਾ ਅੱਜ ਪਹਿਲੇ ਦਿਨ ਆਇਆ, ਉਹ ਵੀ ਵਿੱਚੇ ਬਹਿ ਗਿਆ ਆਣ ਕੇ, ਤੇ ਸਿਲੇਬਸ ਕਿਹੜਾ ਚੱਲ ਰਿਹਾ ਜੀ 10ਵੀਂ ਕਲਾਸ ਦਾ, ਤੇ ਨਵੇਂ ਬੰਦੇ ਆਣ ਕੇ ਬਹਿ ਗਏ 5-7 ਪਹਿਲੀ ਕਲਾਸ ਵਾਲੇ, ਉਹਨਾਂ ਪਤਾ ਕੀ ਕਹਿਣਾ? ਇਹ ਆਪਣੀਆਂ ਮਾਰੀ ਜਾਂਦਾ ਬੈਠਾ, ਉਹਨਾਂ ਇੱਦਾਂ ਹੀ ਕਹਿਣਾ, ਉਹਨਾਂ ਦੇ ਵੱਸ ਦੀ ਗੱਲ ਨਹੀਂ, ਉਹ ਠੀਕ ਨੇ ਆਪਣੀ ਜਗ੍ਹਾ ਤੇ। ਉਹਨਾਂ ਕਹਿਣਾ ਸਾਨੂੰ ਨੀ ਸਮਝ ਆਈ ਕੀ ਕਰੀ ਜਾਂਦੇ ਨਾ, ਇਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ, ਇਹ ਤਾਂ ਆਪਣੀਆਂ, ਇਹ ਕਿਹੜੀਆਂ ਸਾਖੀਆਂ ਸੁਣਾਈ ਜਾਂਦੇ ਆ ਨਾ, ਇੱਦਾਂ ਹੀ ਮਿਲੀ ਸੀ ਗੁਰਤਾ ਗੱਦੀ, ਹੋਰ ਕਿੱਦਾਂ ਮਿਲੀ ਸੀ, ਉਹਨਾਂ ਨੇ ਇੱਦਾਂ ਕਹਿਣਾ। ਜੇ ਆਪਾਂ ਉਹਨਾਂ ਦੇ ਹਿਸਾਬ ਤੇ ਆ ਗਏ, ਫਿਰ ਜਿਹਨਾਂ ਨੂੰ 4 ਸਾਲ ਹੋ ਗਏ ਵੱਡੀ ਕਲਾਸ ਵਾਲੇ, ਉਹਨਾਂ ਕਹਿਣਾ ਇਹ ਕੀ ਕਰੀ ਜਾਂਦਾ, ਕਹਿਣਗੇ ਕਿ ਨਹੀਂ ਜੀ ਦੱਸੋ ਇਹ ਕੀ ਸੁਣਾਈ ਜਾਂਦਾ, ਸਾਨੂੰ 4 ਸਾਲ ਹੋ ਗਏ, ਸਾਡੀ ਕਲਾਸ ਵੱਡੀ ਹੈ, ਇਹਦੇ ਪਹਿਲੀ ਕਲਾਸ ਵਾਲਾ ਪੜ੍ਹਾਈ ਜਾਂਦਾ। ਬੜੀ ਮੁਸ਼ਕਲ ਬਣੀ ਅੱਜ, ਬੜੀ ਮੁਸ਼ਕਲ ਹੁੰਦੀ ਹਰੇਕ ਬੁਲਾਰੇ ਵਾਸਤੇ ਜਾਂ ਸੰਗਤ ਵਾਸਤੇ ਵੀ। ਮੇਰੇ ਹਿਸਾਬ ਦੇ ਨਾਲ ਸਿੱਖਾਂ ਦੀਆਂ ਵੀ ਸਾਡੀਆਂ ਵੀ ਕਲਾਸਾਂ ਲੱਗਣੀਆਂ ਚਾਹੀਦੀਆਂ। ਇੱਕ ਬੰਦਾ ਅੰਤਕਾਲ ਜੋ ਲਸਮੀ ਸਿਮਰੇ ਸਿਮਰ ਸਮਝ ਕੇ ਬੈਠਾ ਆ, ਉਹਨੂੰ ਉਹਦੀ ਸਮਝ ਆ ਗਈ ਕੀ ਕਹਿ ਰਹੇ ਗੁਰੂ ਸਾਹਿਬ। ਇੱਕ ਬੰਦੇ ਨੂੰ ਮੂਲ ਮੰਤਰ ਨਹੀਂ ਆ ਰਿਹਾ, ਦੋਵਾਂ ਦਾ ਤਾਲਮੇਲ ਹੋਜੂ ਇੱਕ ਜੀ? ਨਹੀਂ ਹੋਣਾ, ਕਦੇ ਨਹੀਂ ਹੋਣਾ। ਹੁਣ ਜਿਹੜਾ ਬੰਦਾ ਸਮਝਾ ਰਿਹਾ ਉਹਨੂੰ ਵੀ ਨਹੀਂ ਸਮਝ ਆਉਣੀ। ਜੇ ਛੋਟੇ ਪੱਧਰ ਤੇ ਗੱਲ ਹੋਏਗੀ ਤੇ ਵੱਡੇ ਪੱਧਰ ਵਾਲਿਆਂ ਨਾਰਾਜ਼ ਹੋਣਾ, ਜੀ ਗਏ ਸੀ ਨਾ ਸਕੂਲ, ਆ ਤੁਸੀਂ ਟਾਈਮ ਕੱਢ ਕੇ ਆਏ ਜੇ, ਇੱਥੇ ਪੜ੍ਹਨ ਆਏ ਜੋ, ਸਿੱਖਣ ਆਏ ਜੋ, ਜੇ ਇੱਥੇ ਚੰਗਾ ਸਿਲੇਬਸ ਨਾ ਮਿਲਿਆ, ਜੇ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨਾ ਮਿਲੀ, ਬੰਦਾ ਕਹੇਗਾ ਫਿਰ ਕੀ ਫਾਇਦਾ ਨਾ। ਇੱਦਾਂ ਹੀ ਸਾਡਾ ਅਸੀਂ ਬੱਚਿਆਂ ਦੇ ਨਾਲ ਵੀ ਇੱਦਾਂ ਕਰਦੇ ਨਾ, ਵਧੀਆ ਸਕੂਲ ਭਾਲਦੇ, ਭਾਲਦੇ ਕਿ ਨਹੀਂ ਭਾਲਦੇ ਜੀ ਦੱਸੋ? ਹਰੇਕ ਮਾਂ ਬਾਪ ਆ ਜਿੰਨੀ ਕੁ ਉਹਦੀ ਵਾਹ ਲੱਗਦੀ, ਜਿੰਨੀ ਕੁ ਉਹਦੇ ਕੋਲ ਪੈਸੇ ਦੀ ਪਾਇਆ ਹੈ, ਉਹਦੇ ਹਿਸਾਬ ਨਾਲ ਉਹ ਵਧੀਆ ਸਕੂਲ ਭਾਲਦਾ। ਸਿੱਖਾਂ ਨੂੰ ਵੀ ਵੇਖਣਾ ਪੈਣਾ ਕਿ ਵਧੀਆ ਸਕੂਲ ਕਿਹੜਾ, ਵਧੀਆ ਸਕੂਲ ਕਿਹੜਾ ਹੁੰਦਾ ਜੀ ਜਿੱਥੇ ਪੜ੍ਹਾਈ ਵਧੀਆ ਹੋਵੇ, ਤੇ ਵਧੀਆ ਸਿੱਖ ਦਾ ਗੁਰਦੁਆਰਾ ਸਕੂਲ ਕਿਹੜਾ ਜੀ ਜਿੱਥੇ ਨਿਰੋਲ ਗੁਰੂ ਦੀ ਗੱਲ ਹੋਵੇ, ਜਿੱਥੇ ਕੱਚੀਆਂ ਪਿੱਲੀਆਂ ਗੱਲਾਂ ਨਾ ਆਉਣ, ਜਿੱਥੇ ਸਿਧਾਂਤ ਤੋਂ ਉਲਟ ਗੱਲਾਂ ਨਾ ਆਉਣ, ਸੱਚੀਆਂ ਗੱਲਾਂ ਆਉਣ, ਉਹ ਸਿੱਖ ਦਾ ਵਧੀਆ ਸਕੂਲ ਹੈ। ਪਰ ਅੱਜ ਅਸੀਂ ਨਹੀਂ ਵੇਖਦੇ, ਅੱਜ ਵਿਰਲੇ ਹੋਣਗੇ ਜਿਹੜੇ ਕਹਿਣਗੇ ਜਾ ਕੇ ਜੀ ਅੱਜ ਸਕੂਲੇ ਬੜਾ ਵਧੀਆ ਪੜਿਆ, ਨਹੀਂ ਤੇ ਲੰਗਰ ਦੀਆਂ ਗੱਲਾਂ ਤੇ ਬੜੇ ਕਰਦੇ ਹੋਣਗੇ ਜਾ ਕੇ। ਛਕਣਾ ਜ਼ਰੂਰੀ ਹੈ, ਲੋੜ ਹੈ ਪੇਟ ਦੀ, ਪਰ ਸਕੂਲ ਦੀ ਪੜ੍ਹਾਈ ਦਾ ਸਿਲੇਬਸ ਦਾ ਕਿਸੇ ਨੂੰ ਨਹੀਂ ਖਿਆਲ ਕਿ ਸਿਲੇਬਸ ਕਿਹੋ ਜਿਹਾ ਨਾ। ਤੁਹਾਨੂੰ ਫਿਕਰ ਪੈ ਜਾਏਗਾ ਜਿੱਦਾਂ ਤੁਹਾਡੇ ਪਹਿਲੇ ਦਿਨ ਗਏ ਬੱਚੇ ਨੂੰ ਕੋਈ ਪਲੱਸ ਟੂ ਦੀ ਕਿਤਾਬ ਪੜ੍ਹਾਏਗਾ, ਤੁਸੀਂ ਕਹੋਗੇ ਇਹਨੂੰ ਤਾਂ ਆਉਂਦਾ ਕੁਝ ਨਹੀਂ ਹੈ। ਪਰ ਗੁਰੂ ਘਰਾਂ ਵਿੱਚ ਕੋਈ ਫਿਕਰ ਨਹੀਂ, ਕੋਈ ਇਹੋ ਜਿਹਾ ਸੋਚ ਨਹੀਂ ਕਿ ਸਾਡੇ ਸਾਰੇ ਨਾਲ ਬਣ ਕੀ ਰਿਹਾ। ਜਿਹੜਾ ਬੰਦਾ ਅੱਜ ਆਇਆ ਉਹ ਵੀ 4 ਸਾਲ ਵਾਲਿਆਂ ਦੇ ਬਰਾਬਰੀ ਬਹਿ ਗਿਆ ਆਣ ਕੇ ਵਿਚਾਰਾ। ਇੱਕ ਬੰਦਾ ਦੋਹਰੇ ਵਾਲੀ ਗੱਲ ਸਮਝ ਗਿਆ ਨਾ, ਭਗਤ ਜਨਾ ਕੋ ਦੋਹਰਾ ਫਿਰੇ, ਉਹ ਗੱਲ ਸਮਝ ਗਿਆ, ਸ਼ਬਦ ਉਹ ਸਮਝ ਗਿਆ, ਤੇ ਇੱਕ ਬੰਦਾ ਮੂਲ ਮੰਤਰ ਤੇ ਅੜਿਆ ਫਿਰਦਾ, ਕਹਿੰਦਾ ਨਾਨਕ ਹੋ ਸੀ ਵੀ ਉੱਥੋਂ ਤੱਕ ਆ, ਕਹਿੰਦਾ ਨਹੀਂ ਜੀ ਗੁਰਪ੍ਰਸਾਦ ਤੱਕ, ਇੱਕ ਇੱਥੇ ਅੜਿਆ ਇੱਕ ਗਾਹ ਲੰਘ ਗਿਆ, ਦੋਵਾਂ ਦਾ ਕਦੇ ਵੀ ਮੇਲ ਨਹੀਂ ਹੋਏਗਾ ਤੇ ਦੁਬਦਾ ਇੱਥੇ ਖੜੀ ਰਹੇਗੀ। ਚਾਹੀਦਾ ਪਤਾ ਕੀ ਆ, ਜਿਹਨਾਂ ਨੂੰ 10 ਗੁਰੂ 5 ਪਿਆਰੇ 4 ਸਾਹਿਬਜ਼ਾਦੇ ਆ ਗਏ ਨੇ, ਜਿਹੜੇ ਉਹਨਾਂ ਦੇ ਗੁਰੂਆਂ ਦੇ ਬੱਚਿਆਂ ਦੇ ਨਾਮ ਹੀ ਯਾਦ ਹੋ ਗਏ ਨੇ, ਮੂਲ ਮੰਤਰ ਸਮਝ ਚੁੱਕੇ ਨੇ, ਅਰਥ ਯਾਦ ਹੋ ਗਏ, ਉਹਨਾਂ ਨੂੰ ਅਗਲੀ ਕਲਾਸ ਚ ਕਰ ਦਿਓ, ਜਿਹਨਾਂ ਨੂੰ ਕੁਝ ਨਹੀਂ ਆਉਂਦਾ ਉਹਨਾਂ ਨੂੰ ਪਹਿਲੀ ਚ ਭਾਓ। ਮੇਰੀ ਜਿਹੜੀ ਵਿਚਾਰ ਆ, ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਤਰੱਕੀ ਕਰ ਜਾਈਏ, ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਰੇ ਪੜ੍ਹ ਕੇ ਗਾਂ ਜਾਈਏ, ਅਸੀਂ ਉਦਾਂ ਹੀ ਤੁਰੇ ਫਿਰਦੇ ਹਾਂ। ਜਿਹੜਾ ਪਹਿਲੇ ਦਿਨ ਆਇਆ ਉਹ ਵੀ ਸਾਰਾ ਕੁਝ ਕਹਿੰਦਾ ਮੇਰੇ ਕਹਿਣ 'ਚ ਚੱਲਣਾ ਚਾਹੀਦਾ ਹੈ ਨਾ, ਜਿਹੜਾ ਲੰਬੇ ਸਮੇਂ ਤੋਂ ਆ ਰਿਹਾ ਕਹਿੰਦਾ ਮੇਰੇ ਕਹਿਣ 'ਚ ਸਾਰਾ ਕੁਝ ਹੋਣਾ ਚਾਹੀਦਾ। ਜਿਹੜਾ ਦੂਸਰੀ ਕਲਾਸ ਜਿਹੜਾ ਹੁਣ ਇਹ ਵੀ ਮੂਲ ਮੰਤਰ ਦੇ ਅਰਥ ਸਮਝ ਗਿਆ, ਜਪਜੀ ਦੀ ਬਾਣੀ ਪੜ੍ਹਨੀ ਆ ਗਈ, ਉਹਨੂੰ ਤੀਸਰੀ ਕਲਾਸ 'ਚ ਪਾ ਦਿਓ। ਗੁਰਦੁਆਰੇ ਆਈ ਸੰਗਤ ਦੀਆਂ ਕਲਾਸਾਂ ਲੱਗਣੀਆਂ ਚਾਹੀਦੀਆਂ ਵੱਖਰੀਆਂ ਵੱਖਰੀਆਂ, ਜਿਹਨੂੰ ਜੋ ਆਉਂਦਾ ਉਹਨੂੰ ਸੁਣ ਲਓ ਤੋਂ ਅਗਲੀ ਕਲਾਸ 'ਚ ਪਾ ਦਿਓ। ਸ਼ਰਮ ਵਾਲੀ ਗੱਲ ਨਹੀਂ ਕਿ ਅਸੀਂ ਬੱਚਿਆਂ ਵਾਂਗੂ ਬੈਠਾਂਗੇ, ਨਹੀਂ ਸ਼ਰਮ ਵਾਲੀ ਗੱਲ ਨਹੀਂ, ਸ਼ਰਮ ਵਾਲੀ ਇਹ ਗੱਲ ਆ ਕਿ ਸਾਨੂੰ ਸਮਝ ਨਹੀਂ ਹੈਗੀ ਅੱਜ ਸਿੱਖੀ ਦੀ। ਅਸੀਂ ਸਾਰੇ ਇਕੱਠੇ ਤੁਰੇ ਫਿਰਦੇ ਸਾਰੇ ਬੰਨੇ, ਸਾਨੂੰ ਪਤਾ ਨਹੀਂ ਲੱਗ ਰਿਹਾ, ਅੱਜ ਦੁਬਧਾ 'ਚ ਪਏ ਹੋਏ ਹਾਂ। ਜਿਹੋ ਜਿਹੀਆਂ ਸਾਖੀਆਂ ਸਾਡੇ ਨਾਲ ਜੋੜੀਆਂ ਗਈਆਂ, ਉਹੋ ਜਿਹੀਆਂ ਸਾਖੀਆਂ ਅਸੀਂ ਮੰਨ ਕੇ ਬੈਠੇ ਹੋਏ, ਪ੍ਰਵਾਨ ਕਰਕੇ ਬੈਠੇ ਹੋਏ। ਸਾਡੇ ਕੋਲ ਗਿਆਨ ਨਹੀਂ ਹੈਗਾ ਕਿ ਅਸੀਂ ਇਹਨੂੰ ਵੇਖ ਲਈਏ ਸਹੀ ਆ ਕਿ ਗਲਤ ਆ, ਇਹ ਤਾਂ ਹੀ ਹੋਏਗਾ। ਤਾਂਹੀਓ ਦੁਬਧਾ ਪੈ ਰਹੀ, ਤਾਂਹੀਓ ਅਸੀਂ ਪਰੇਸ਼ਾਨ ਹੋ ਰਹੇ ਹਾਂ। ਨਵਾਂ ਬੰਦਾ ਆਇਆ, ਉਹਨੇ ਗੱਲ ਸੁਣ ਲਈ, ਉਹਦੀ ਸਮਝ ਨਹੀਂ ਆਈ, ਉਹ ਤਾਂ ਵਿਰੋਧੀ ਬਣ ਕੇ ਬਹਿ ਗਿਆ ਫਿਰ। ਤੇ ਜੇ ਕਿਤੇ ਉਹ ਬੰਦਾ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਕਲਾਸ ਥਾਣੀ ਏਦਾਂ ਲੰਘਿਆ ਹੁੰਦਾ, ਭਾਗਾਂ ਵਾਲਿਓ ਕਦੇ ਦੁਬਧਾ ਨਹੀਂ ਸੀ ਪੈਦਾ ਹੋਣੀ, ਅੱਜ ਦੁਬਧਾ ਤਾਂ ਹੀ ਪੈਦਾ ਹੋ ਰਹੀ ਆ। ਠੀਕ ਹੈ ਜੀ ਉਪਰਾਲਾ ਏ, ਕਿਉਂਕਿ ਅਸੀਂ ਸਾਨੂੰ ਲੱਗਦਾ ਅਸੀਂ ਗਰੁੱਪ ਜਾਂ ਇਕੱਠੇ ਜੇ ਬਣ ਕੇ ਬਹੀਏ ਫਿਰ ਜ਼ਿਆਦਾ ਗੱਲ ਸਮਝ ਆਉਂਦੀ। ਵੈਸੇ ਵਧੀਆ ਗੱਲ, ਜੇ ਬੰਦਾ ਸਮਝਣਾ ਚਾਹੇ ਤੇ ਏਦਾਂ ਵੀ ਸਮਝ ਸਕਦਾ ਜੇ, ਪਰ ਇਹਦਾ ਹੁਣ ਪਤਾ ਨਹੀਂ ਲੱਗਦਾ ਕਿਹਨੂੰ ਕੀ ਸਮਝ ਆਈ ਆ ਨਾ, ਕਿਹੜਾ ਕਿਹੜਾ ਬੰਦਾ ਕਹਿ ਰਿਹਾ ਗੱਲ ਠੀਕ ਹੈ, ਕਿਹੜਾ ਗਾਲਾਂ ਕੱਢ ਰਿਹਾ, ਹੁਣ ਨਹੀਂ ਪਤਾ ਲੱਗਦਾ ਇੱਦਾਂ। ਗੁਰੂ ਅਮਰਦਾਸ ਮਹਾਰਾਜ ਜੀ ਆਖਦੇ ਨੇ, ਸਾਚੀ ਲੇਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲੇਵੇ ਬਾਜੋ ਕਿਆ ਕਰੇ ਵਿਚਾਰ, ਤੁਧ ਬਾਜ ਸਮਰੱਥ ਕੋਈ ਨਾਹੀ। ਹੇ ਮਾਲਕ ਜੀ, ਤੇਰੇ ਤੋਂ ਬਿਨਾਂ ਸਮਰੱਥ ਕੋਈ ਨਹੀਂ ਹੈਗਾ, ਤੁਧ ਬਾਜ ਤੇਰੇ ਤੋਂ ਬਿਨਾਂ, ਇੱਕ ਤੂੰ ਹੈ, ਦੂਸਰਾ ਕੋਈ ਨਹੀਂ ਹੈਗਾ ਦੂਸਰਾ। ਪਰ ਅਸੀਂ ਤੇ ਪੈਰ ਪੈਰ ਤੇ ਅੱਜ ਨਾ ਜਦੋਂ ਸ਼ਬਦ ਜੁੜ ਗਿਆ ਦੇਹ ਗੁਰੂ ਦੇ ਨਾਲ, ਗੁਰੂ ਸਾਹਿਬ ਜੀ ਦੇਹ ਨੇ, ਹੁਣ ਦੇਹ ਨੂੰ ਹੁਕਮ ਕੌਣ ਕਰੇਗਾ, ਕੋਈ ਨਾ ਕੋਈ ਬੰਦਾ। ਇਹਦੇ ਵਿੱਚੋਂ ਹੀ ਫਿਰ ਆ ਸਾਰਾ ਸੰਤ ਲਾਣਾ ਪੈਦਾ ਹੋਇਆ, ਬ੍ਰਹਮ ਗਿਆਨੀ ਪੈਦਾ ਹੋਏ, ਸਾਰੇ ਇੱਥੋਂ ਪੈਦਾ ਹੋਏ। ਉਹਨਾਂ ਨੇ ਫਿਰ ਪਤਾ ਕੀ ਕੀਤਾ, ਉਹਨਾਂ ਨੇ ਦੇਹ ਨੂੰ ਆਖਿਆ ਤੁਸੀਂ ਆਹ ਕੰਮ ਇੰਜ ਨਹੀਂ, ਇੰਜ ਕਰ ਦਿਓ। ਹੁਣ ਗਿਆਨ ਨੂੰ ਕੋਈ ਕਹਿ ਸਕਦਾ ਜੀ ਗਿਆਨ ਜੀ ਇੰਜ ਕਰੋ? ਨਹੀਂ ਕਹਿ ਸਕਦਾ। ਦੇਹ ਨੂੰ ਆਪਾਂ ਕਹਿੰਦੇ ਹਾਂ ਭਾਈ ਤੂੰ ਇੰਜ ਕਰਦੀ, ਤੂੰ ਇੰਜ ਕਰਦੀ। ਜਦੋਂ ਗੁਰੂ ਸਾਹਿਬ ਜੀ ਨੂੰ ਦੇਹ ਬਣਾ ਕੇ ਪੇਸ਼ ਕੀਤਾ, ਫਿਰ ਵਿਚੋਲੇ ਪੈਦਾ ਹੋ ਗਏ। ਬਾਣੀ ਕਿ ਜੀ ਤੁਧ ਬਾਜ ਸਮਰੱਥ ਕੋਈ ਨਾਹੀ, ਤੇਰੇ ਤੋਂ ਬਿਨਾਂ ਦੂਜਾ ਹੈ ਹੀ ਕੋਈ ਨਹੀਂ, ਜਿਹੜਾ ਵਿੱਚ ਆਣ ਕੇ ਗੱਲ ਕਰੇ, ਜਿਹੜਾ ਵਿਚੋਲਗੀ ਕਰੇ, ਜਿਹੜਾ ਆਣ ਕੇ ਸਮਝਾਉਣ ਦੀ ਗੱਲ ਕਰੇ, ਕੋਈ ਜ਼ਰੀਆ ਹੁੰਦਾ ਸਮਝਾਉਣ ਦਾ। ਜੋ ਮੈਂ ਕਹਿ ਰਿਹਾ ਨਾ, ਮੇਰਾ ਨਹੀਂ ਹੈ, ਜਿੱਥੇ ਮੇਰਾ ਤੁਹਾਨੂੰ ਜਿੱਥੇ ਮੈਂ ਗਲਤ ਲੱਗਾ ਕਿ ਮੈਂ ਗੁਰਬਾਣੀ ਤੋਂ, ਇਤਿਹਾਸ ਤੋਂ, ਸਿਧਾਂਤ ਤੋਂ ਮੈਨੂੰ ਦੱਸਿਆ ਜਾ ਸਕਦਾ, ਜੋ ਆ ਗੁਰੂ ਦਾ, ਗੁਰੂ ਤੋਂ ਬਿਨਾਂ ਕੋਈ ਦੂਸਰੇ ਦੀ ਗੱਲ ਸਾਡੇ ਧਰਮ ਦੇ ਵਿੱਚ ਸਵੀਕਾਰ ਨਹੀਂ ਹੁੰਦੀ। ਜ਼ਰੀਆ ਹੁੰਦਾ ਕੋਈ ਨਾ ਕੋਈ ਬੰਦਾ ਪ੍ਰਚਾਰ ਕਰ ਰਿਹਾ, ਕੋਈ ਦੱਸ ਰਿਹਾ, ਕੋਈ ਬੋਲ ਰਿਹਾ, ਸਾਰਾ ਕੁਝ ਇਸੇ ਤਰ੍ਹਾਂ ਹੀ ਚੱਲਦਾ ਹੈ। ਸਤਿਗੁਰੂ ਵਿਚਾਰ ਦੇ ਵਿੱਚ ਬਾਰ ਬਾਰ ਸਰੀਰ ਨੂੰ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ, ਬਾਰ ਬਾਰ ਸਰੀਰ ਨੂੰ ਸਮਝਾਉਂਦੇ ਨੇ ਕਿ ਚੰਗਾ ਬਣ ਜਾ ਨਾ, ਇਹ ਤੈਨੂੰ ਕੋਈ ਪੁੱਛੇਗਾ ਫਿਰ ਜਵਾਬ ਕੀ ਦੇਗਾ। ਮਾਲਕ ਨੇ ਤੈਨੂੰ ਭੇਜਿਆ ਕੰਮ ਕਰਨ ਵਾਸਤੇ, ਤੂੰ ਕੰਮ ਕੀਤਾ ਹੀ ਨਹੀਂ, ਹੁਣ ਜਦੋਂ ਮਾਲਕ ਪੁੱਛੇਗਾ ਭਾਈ 10 ਕੰਮ ਹੋ ਗਿਆ, ਫਿਰ ਕੀ ਜਵਾਬ ਦੇਗਾ? ਇੱਥੇ ਆਣ ਕੇ ਬੰਦਾ ਫਿਰ ਸ਼ਰਮਿੰਦਗੀ ਮਹਿਸੂਸ ਕਰਦਾ, ਇੱਥੇ ਆਣ ਕੇ ਬੰਦਾ ਫਿਰ ਝੂਠ ਬੋਲਦਾ, ਇੱਥੇ ਆਣ ਕੇ ਬੰਦਾ ਫਿਰ ਬਚਣ ਦੀ ਕੋਸ਼ਿਸ਼ ਕਰਦਾ। ਅੱਜ ਸਾਡਾ ਸਾਰਾ ਸਿਸਟਮ ਇੱਦਾਂ ਹੀ ਬਣ ਗਿਆ, ਅੱਜ ਸਿੱਖ ਵੀ ਬਚ ਰਿਹਾ। ਉਹ ਕਹਿੰਦਾ ਜੀ ਆਹ ਗੱਲ ਨਾ ਆਖਿਓ, ਸਾਡੇ ਰਿਸ਼ਤੇਦਾਰ ਆਏ ਆ, ਉਹ ਵੀ ਬਚਦਾ ਫਿਰਦਾ। ਹੋਇਆ ਕਿਉਂ ਭਲਾ? ਕਿਉਂਕਿ ਜੋ ਕੰਮ ਕਰਨ ਆਇਆ ਸੀ ਨਾ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਜਿਹੜੇ ਕਰਮ ਦਾ ਮਤਲਬ ਜੀਵਨ, ਜੋ ਬਣਾਉਣ ਆਇਆ ਸੀ ਆਪਣੇ ਕਰਮ, ਚੰਗੇ ਕੰਮ ਕਰਨ ਆਇਆ ਸੀ, ਉਹ ਨਹੀਂ ਤੂੰ ਕੀਤੇ, ਹੋਰ ਕੰਮ ਬੜੇ ਕਰ ਲਏ ਤੂੰ, ਬਣਿਆ ਕੰਮ ਤੂੰ ਕਰ ਰਿਹਾ, ਬੜੇ ਕੰਮ ਤੂੰ ਕਰੇਗਾ ਵੀ, ਪਰ ਜਿਹੜਾ ਅਸਲੀ ਸੀ ਨਾ ਤੇਰਾ ਜੀਵਨ ਵਿੱਚ ਗੁਣ ਪੈਦਾ ਕਰਨੇ, ਗੁਣ ਉਹ ਨਹੀਂ ਹੋਇਆ ਤੇਰੇ ਕੋਲ। ਬਾਕੀ ਤੂੰ ਸਾਰੇ ਗੁਣ ਪੈਦਾ ਕਰ ਲਏ, ਬਾਕੀ ਤੇਰੇ ਵਿੱਚ ਕੋਈ ਵੀ ਕਮੀ ਨਹੀਂ, ਬਸ ਇੱਕ ਗੁਰੂ ਵਾਲਾ ਜਿਹੜਾ ਗੁਣ ਸੀ ਨਾ, ਚੰਗਾ ਜੀਵਨ ਜਿਉਣ ਵਾਲਾ, ਸੱਚ ਆਖਣ। ਵੈਸੇ ਇੱਕ ਗੱਲ ਹੈ ਜੀ, ਸੱਚ ਜਿਹੜਾ ਨਾ ਕੁਝ ਕੁ ਸਮੇਂ ਵਾਸਤੇ ਕੌੜਾ ਲੱਗਦਾ, ਕੁਝ ਕੁ ਸਮੇਂ ਵਾਸਤੇ, ਬਹੁਤੇ ਚਿਰ ਵਾਸਤੇ ਕੌੜਾ ਨਹੀਂ ਲੱਗਦਾ। ਜਿਹੜੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਗੱਲ ਕਰਦੇ ਸੀ ਨਾ, ਜਦੋਂ ਤੇ ਗੱਲ ਕਰਦੇ ਸੀ ਉਦੋਂ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਸੀ, ਪਰ ਦੇਖੋ ਸਾਰਾ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਨੇ ਸਵੀਕਾਰ ਕੀਤਾ ਬਾਅਦ ਵਿੱਚ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ। ਪਹਿਲਾਂ ਜਦੋਂ ਦੱਸਦੇ ਸਨ ਗੁਰੂ, ਉਦੋਂ ਤੇ ਲੱਗਦਾ ਸੀ ਕੌੜਾ। ਅੱਜ ਸਾਡੇ ਨਾਲ ਵੀ ਐਸਾ ਹੀ ਹੋ ਰਿਹਾ, ਜਦੋਂ ਗੁਰਮਤ ਦੀ ਕੋਈ ਗੱਲ ਸਾਡੇ ਸਾਹਮਣੇ ਆਉਂਦੀ ਹੈ, ਇੱਕ ਵਾਰੀ ਤੇ ਅਸੀਂ ਕੋਈ ਵੀ ਨਹੀਂ ਨਾ ਚਾਹੁੰਦਾ ਬੰਦਾ ਕਿ ਮੈਂ ਗਲਤ ਹਾਂ, ਸਭ ਤੋਂ ਵੱਡੀ ਪਰੇਸ਼ਾਨੀ ਤੇ ਆ ਨਾ। ਅਸੀਂ ਕਿਸੇ ਬੰਦੇ ਅੱਗੇ ਨਹੀਂ ਮੰਨਣ ਨੂੰ ਤਿਆਰ, ਅਸੀਂ ਗੁਰੂ ਅੱਗੇ ਵੀ ਨਹੀਂ ਮੰਨਣ ਨੂੰ ਤਿਆਰ। ਅਸੀਂ ਗੁਰੂ ਨੂੰ ਵੀ ਨਹੀਂ ਕਹਿ ਸਕਦੇ ਮਾਂ ਪਾਤਸ਼ਾਹ ਜੀ ਇੱਥੇ ਮੇਰੀ ਗਲਤੀ ਹੈ। ਬੜਾ ਵੱਡਾ ਜਿਗਰਾ ਜੇ ਕੋਈ ਬੰਦਾ ਸਾਰੀ ਸੰਗਤ ਵਿੱਚ ਕਵੇ ਕਿ ਆ ਮੈਂ ਗਲਤੀ ਕਰਦਾ ਸੀ, ਬੜਾ ਵੱਡਾ ਜਿਗਰਾ, ਸੁਧਾਰ ਵੀ ਉਸੇ ਦਾ ਹੀ ਹੋਣਾ। ਸਹਿਬ ਆਖਦੇ ਇਸ ਨਾ ਹੋਰ ਥਾਂ ਨਾ ਹੀ ਸ਼ਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਜਦੋਂ ਗਿਆਨ ਹੀ ਨਹੀਂ ਹੈ, ਸਮਝ ਨਹੀਂ ਹੈ, ਸੱਚ ਨਹੀਂ ਪੱਲੇ, ਸਾਰਾ ਕੁਝ ਤੂੰ ਡੁਪਲੀਕੇਟ ਲਈ ਫਿਰਦਾ, ਸਾਰਾ ਇਤਿਹਾਸ ਤੂੰ ਨਕਲੀ ਚੁੱਕੀ ਫਿਰਦਾ ਹੈ, ਸਾਰੀਆਂ ਵਿਚਾਰਾਂ ਤੇਰੀਆਂ ਆਪਣੀਆਂ, ਗੁਰੂ ਦਾ ਗਿਆਨ ਗੁਰੂ ਦੀ ਸੱਚਾਈ ਤੇਰੇ ਕੋਲ ਹੈ ਨਹੀਂ, ਫਿਰ ਲੁੱਟਿਆ ਜਾਏਗਾ। ਅਗਲੇ ਝੂਠ ਪੈਦਾ ਕਰਦੇ ਨੇ, ਝੂਠ ਸਾਹਮਣੇ ਰੱਖਦੇ ਨੇ, ਜਦੋਂ ਝੂਠ ਨੂੰ ਲੋਕ ਸਵੀਕਾਰ ਕਰ ਲੈਣ ਫਿਰ ਉਹ ਸੱਚ ਬਣ ਜਾਂਦਾ। ਚੈੱਕ ਕੀਤਾ ਜਾਂਦਾ, ਲਿਖ ਕੇ ਭੇਜਿਆ ਜਾਂਦਾ, ਲਿਖ ਕੇ ਦਿਖਾਇਆ ਜਾਂਦਾ, ਲਿਖ ਕੇ ਅਰਪਣ ਕੀਤਾ ਜਾਂਦਾ। ਜਿਹੜੀਆਂ ਚੀਜ਼ਾਂ ਕਿਸੇ ਸਮੇਂ ਸੱਚ ਦੇ ਰੂਪ ਦੇ ਵਿੱਚ ਆਈਆਂ ਸੀ, ਦਿਨ ਪਾ ਕੇ ਉਹ ਝੂਠੀਆਂ ਬਣ ਗਈਆਂ। ਹੁਣ ਧਿਆਨ ਦਿਓ, ਜਿਹੜੀਆਂ ਕਿਤਾਬਾਂ ਸ਼੍ਰੋਮਣੀ ਕਮੇਟੀ ਨੇ ਆਪਣੀ ਮੋਹਰ ਲਾ ਕੇ ਛਾਪ ਦਿੱਤੀਆਂ, ਇਤਿਹਾਸ ਛਾਪ ਦਿੱਤਾ, ਉਹਦੇ ਉੱਤੇ ਨਾਂ ਕਿਸੇ ਦਾ ਨਹੀਂ। ਅੱਜ ਵੱਖਰੀ ਗੱਲ, ਉਹਦੇ ਉੱਤੇ ਬੈਨ ਲੱਗ ਗਿਆ, ਪਰ ਪਤਾ ਨਹੀਂ ਕਿੰਨੀ ਕੁ ਕਿਤਾਬ ਉਹ ਛਪ ਚੁੱਕੀ ਹੈ। ਇਹੋ ਹੀ ਕਿਤਾਬ ਸਮਾਂ ਪਾ ਕੇ ਜਿਦਣ ਲੋਕਾਂ ਦੇ ਹੱਥ ਵਿੱਚ ਆਏਗੀ, ਅੱਜ ਤੋਂ 10 ਸਾਲ ਬਾਅਦ, 20 ਸਾਲ ਬਾਅਦ, ਜਿੱਦਣ ਵੀ ਉਹ ਕਿਤਾਬ ਸਾਡੇ ਸਾਹਮਣੇ ਆਏਗੀ, ਉਹ ਸੱਚ ਬਣ ਕੇ ਆਏਗੀ। ਕਿਉਂਕਿ ਸਮਾਂ ਪਾ ਕੇ ਜਦੋਂ ਵੀ ਕੋਈ ਜੋ ਅੱਜ ਲਿਖਿਆ ਗਿਆ, ਅੱਜ ਦੀਆਂ ਪੀੜ੍ਹੀਆਂ ਤੋਂ ਬਾਅਦ ਵਿੱਚ ਜਿਹੜੇ ਉਹਨੂੰ ਪੜ੍ਹਨਗੇ, ਉਹਨਾਂ ਨੇ ਆਖਣਾ ਇਹ ਸੱਚ ਹੈ, ਇਹ ਸਾਡੇ ਆਗੂਆਂ ਦੇ ਵੱਲੋਂ ਇਹ ਸਾਰੇ ਕਾਰਜ ਕੀਤੇ ਗਏ, ਇਹ ਇੱਦਾਂ ਹੀ ਸੱਚ ਹੋਇਆ ਹੋਏਗਾ। ਸਮਾਂ ਪਾ ਕੇ ਝੂਠ ਵੀ ਸੱਚ ਬਣ ਜਾਂਦਾ ਜੇ ਸਮਾਂ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਨੇ ਜਿਹੜੀਆਂ ਗੱਲਾਂ ਆਖੀਆਂ, ਜੋ ਪਹਿਲਾਂ ਸਮਝਾਇਆ, ਸਮਾਂ ਪਾ ਕੇ ਸਿੱਖਾਂ ਨੇ ਵੀ ਉਹਨੂੰ ਝੂਠ ਦਾ ਹੀ ਰੂਪ ਦੇ ਕੇ ਰੱਖ ਦਿੱਤਾ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਹਨ, ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਪੰਚ ਦੂਤ ਉਦਵਸ ਕੀਤੇ, ਕਾਲ ਕੰਟਕ ਮਾਰਿਆ, ਕਹੇ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਤ ਵਾਜੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤ ਤੂਰੇ।